¿Listo? दोस्त 124 नंबर से रहेगा ना?
हाँ हाँ याद याद
है ना? संवादी भर्मतः पुंसा परिवर्तस्य अन्यमानतः प्रेमेति चोतोपास्तिर मंत्रे कारणायतम्। संवादी भर्मतः परिवर्तस्य पुंसा, पुंसा मैंने पुरुष, संवादि भर्म में प्रवृत्त हुए पुरुष को अन्य मानता परमा दूसरे प्रमाण से यथार्थ ज्ञान उत्पन्न होता है। इति चेत इस प्रकार यदि कहते हो तो तथा उपास्ति उसी प्रकार निर्गुण उपासना भी निर्ध्यासन देखो की हो गया निर्ध्यासन रूप होकर मंत्रे महावाक्य जन्य अप्रोक्ष ज्ञान में कारण आयाताम कारण बन जाएगी। फिर सुन लो दो प्रकार का धर्म पहला दस्या सी ना संवादी और विसंवादी। एक मन दो मंदिर है एक च मणि रखी है दरवाजे दे विच थोड़ा जा छेदा है एक च कच दी मणि एक च असली मणि है। तो दो पुरुष खड़े है दोनों नु भुलेखा पै रहा भी मणि चमक रही है उदो ज्ञान दोनों नु भरमी है उदो जिहड़ा दोनों नु ज्ञान है भरम रूप है यथार्थ ज्ञान नहीं उदो वो चमक नु देख के अनुमान लगा रहे हैं भी मणि है। तो जिहड़ा संवादी भरम जिथे मणि है मणि की चमक है मणि की प्रभा है उहदे च जिहड़ा पुरुष प्रवृत्त होएगा उन्हूं लेने वास्ते उन्हूं मणि प्राप्त हो जाएगी। वह विसंवादी से कच की मणि पई है वो ओदी चमक देख करके प्रभा देख के जेड़ा पुरुष प्रवृत्त होएगा उन्हें लैण उठाने वास्ते जाएगा उन्हें कच की मणि मिल जाएगी। ठीक है ऐसे ही जेड़े निर्गुण उपासना करते हैं वो काल केड़ा धर्म हो गया संवादी वो जेड़ी चीज वो असली चीज है केड़ा शुद्ध ब्रह्म है उस समय भ्रांति है अभिलेखा ही है वह जरा उपासना करता है जो उपासना पूर्ण हो जाएगी तो उन्होंने शुद्ध ब्रह्म की प्राप्ति हो जाएगी। जिथे चीज हैगी उ लभ रहे हैं भावे सानू वस्तु पता नहीं भी कितने पई है वो थोड़े जे दायरे में है इन्ने के दायरे च लभ रहे हैं पर लभ उ रहे जिथे है वा जिथे वस्तु गुआची हो लभागे तो मिल जाएगी। ऐसे ही उपासना का है उपासना भी ऐसे हो जाएगी उपासना भी उसी प्रकार निर्गुण उपासना भी निर्ध्यासन रूप होकर मंत्रे महावाक्य जन अपरोक्ष ज्ञान में कारणायाताम कारण बन जाएगी। ऐसे ही जिहड़ी उपासना है निर्गुण की ये भी की हो जाएगी महावाक्य जन अपरोक्ष ज्ञान करा देगी। जैसे जदों मणि नूं लैण गए उदों पता नहीं उत्थे मणि आ उदो भ्रांति से ही गए भुलेखा पै रहा मैं देख लीए भला की आ इदा ही सोचूगा पता नहीं की चल देखते हैं जो देख गया तो मणि प्राप्त होगी। इदा ही मैं निर्गुण की उपासना कर रहा हूँ शुद्ध ब्रह्म हूँ मैं आदि अंत से रहित हूँ मेरा जन्म नहीं है मेरा मरण नहीं है मैं सर्वाधिष्ठान सर्वसाक्षी सर्वाधार मैं हूँ ऐसा उपासना कर रहा है तो वह फिर उपासना जो परिपक्व हो जाएगी तो की करेगी महावाक्य जन परोक्ष ज्ञान उत्पन्न कर देगी। निर्गुण उपासना की न्यायी विष्णु आदि की मूर्ति का ध्यान तथा मंत्र आदि का जप भी चित्त की एकाग्रता उत्पादन द्वारा अपरोक्ष ज्ञान का साधन होना चाहिए। हाँ जी ऐसी आशंका की ਸੰਮਤੀ ਦੇਕਰ ਸ਼ਾਂਤ ਕਰਤੇ ਹੈ ਔਰ ਨਿਰਗੁਣ ਉਪਾਸਨਾ ਕੀ ਵਿਲੱਖਣਤਾ ਕੋ ਕਥਨ ਕਰਤੇ ਹੈ। ਆਂਦਾ ਕੋਈ ਕਹੇ ਵੀ ਚਲੋ ਜੈਸੇ ਨਿਰਗੁਣ ਉਪਾਸਨਾ ਹੈ ਐਸੇ ਸਰਗੁਣ ਵਿਸ਼ਨੂੰ ਮੈਂ ਸਰਗੁਣ ਕੀ ਉਪਾਸਨਾ, ਵਿਸ਼ਨੂੰ ਦੇਵਤਾ ਕੀ ਮੂਰਤੀ ਰੱਖ ਕੇ ਕੋਈ ਸਰਗੁਣ ਉਪਾਸਨਾ ਕਰ ਰਿਹਾ ਹੈ, ਕੋਈ ਮੰਤਰ ਜਪ ਕਰ ਰਿਹਾ ਹੈ, ਕਹਿੰਦੇ ਉਹ ਵੀ ਤਾਂ ਮੁਕਤੀ ਦੇ ਸਾਧਨ ਹੈ, ਉਹਦੇ ਨਾਲ ਵੀ ਤਾਂ ਮੁਕਤੀ ਹੋਜੂਗੀ। ਕਹਿੰਦਾ ਹੁੰਦੀ ਰਵੇ, ਅਸੀਂ ਕਦੋਂ ਕਹਿੰਦੇ ਨਹੀਂ ਹੁੰਦੀ। ਪੁਰ ਪਕਸ਼ੀ ਕੀ ਕਹੇਗਾ, ਉਹ ਕਹੇ ਚਲੋ ਮੰਨ ਲਓ ਹੋ ਜਾਂਦੀ ਆ, ਪਰ ਪਰੰਪਰਾ ਸੇ ਹੁੰਦੀ ਹੈ ਨਾ, ਇਹ ਤਾਂ ਡਾਇਰੈਕਟ ਹੋ ਰਹੀ ਹੈ। ਜੇ ਕੰਨ ਫੜਨਾ ਤਾਂ ਏਦਾਂ ਦੇ ਫੜਨਾ, ਘੁਮਾ ਕਰਕੇ ਉੱਥੇ ਜਾਣਾ। ਇੱਕ ਵੀ ਇੱਕ ਰਸਤਾ ਹੈ 20 ਕਿਲੋਮੀਟਰ ਜਾ ਰਿਹਾ ਹੈ, ਇੱਕ ਹੈ 5 ਕਿਲੋਮੀਟਰ, ਤੋਂ ਉੱਥੇ ਪਹੁੰਚੋਗੇ ਤੇ ਕਿਹੜਾ ਪਕੜੋਗੇ, ਸ਼ਾਰਟਕੱਟ ਪਕੜੋਗੇ ਨਾ। ਤੇ ਇਹ ਜਿਹੜੀ ਹੈ ਨਿਰਗੁਣ ਕੀ ਉਪਾਸਨਾ, ਇਹ ਸ਼ਾਰਟਕੱਟ ਹੈ। ਉਹ ਸਰਗ ਜਿਹੜੀ ਹੈ ਵਾ ਇਹ ਦੇਵਤਾ ਦੀ ਮੂਰਤੀ ਵਿਸ਼ਨੂੰ ਦੀ ਉਪਾਸਨਾ ਜਾਂ ਹੋਰ ਕਿਸੇ ਦੇਵਤਾ ਦੀ ਉਪਾਸਨਾ, ਸਗਨ ਉਪਾਸਨਾ ਕਹਿ ਲਓ, ਜਾਂ ਜਪ ਕਿਸੇ ਮੰਤਰ ਦਾ ਜਪ ਕਰ ਰਿਹਾ ਕੋਈ, ਉਹ ਕੀ ਕਰੇਗਾ, ਉਹ ਪਹਿਲਾਂ ਉਹਦਾ ਅੰਤਾਕਰਨ ਸ਼ੁੱਧ ਕਰੇਗੀ ਉਪਾਸਨਾ, ਔਰ ਫਿਰ ਸਰਵਣ ਮਨਨ ਨੂੰ ਅਧਿਆਸ ਦੀ ਪ੍ਰਵਿਰਤ ਕਰੇਗੀ, ਔਰ ਫਿਰ ਗਿਆਨ ਹੋਏਗਾ। ਹਾਂਜੀ, ਇਹ ਘੁੰਮ ਕੇ ਆਊਗਾ, ਉਹ ਸਿੱਧਾ ਰਸਤਾ ਹੈ। ਇਹ ਬਹਿਰੰਗ ਹੋ ਗਏ ਹੈ ਨਾ, ਕਿਹੜੇ ਕਿਹੜੇ, ਸਰਵਣ ਮਨਨ ਨਿਰਧਿਆਸਨ ਔਰ ਤਤਪਦ ਤਵੰਪਦ ਸ਼ੋਧਨ, ਔਰ ਕਿੰਨੇ ਹੋ ਗਏ, 8 ਸਾਧਨ ਅੰਤਰੰਗ ਹੈ। ਅੰਤਰੰਗ ਜੇ 8 ਹੈ, ਯੱਗਿਆਦੀ ਬਹਿਰੰਗ, ਅੰਤਰੰਗ ਕੋ ਧਾਰੇ ਤਜੇ ਬਹਿਰੰਗਨ ਕਾ ਸੰਗ, ਵਿਚਾਰ ਸੰਗਤ ਆਇਆ ਨਾ। ਅੰਤਰੰਗ ਜੇ 8 ਹੈ, 8 ਸਾਧਨ ਜਿਹੜੇ ਅੰਤਰੰਗ ਹੈ, ਅੰਤਰੰਗ ਜੇ 8 ਹੈ, ਯੱਗ ਆਦਿ ਬਹਿਰੰਗ, ਯੱਗ ਆਦਿ ਤੋਂ ਇਹ ਲੈ ਲੈਣਾ, ਜਪ ਦਾਨ ਸਾਰੇ, ਹਾਂ ਪੁੰਨ ਤੀਰਥ ਇਸ਼ਨਾਨ ਇਹ ਸਾਰੇ ਆ ਗਏ, ਹਾਂ ਇਹ ਨਾ ਤਿਆਗੂ। ਅੰਤਰੰਗ ਧਾਰੇ ਤਜੇ ਬਹਿਰੰਗਾ ਬਹਿਰੰਗਨ ਕਾ ਸੰਗ, ਅੰਤਰੰਗ ਅੰਤਰੰਗ ਸਾਧਨ ਜਿਹੜੇ ਆ ਉਹਨਾਂ ਨੂੰ ਤੇ ਧਾਰਨ ਕਰ ਲਓ ਮਨ ਦੇ ਵਿੱਚ, ਔਰ ਜਿਹੜੇ ਬਹਿਰੰਗ ਸਾਧਨ ਹੈ ਤਿਆਜ, ਉਹਨਾਂ ਨੂੰ ਤਿਆਗ ਲਓ। ਮੂਰਤੀ ਧਿਆਨਸਿਆ ਮੰਤਰਾ ਦੇਰਪੀ ਕਾਰਣਤਾ ਜਦੀ ਅਸਤੂ ਮਾ ਤਥਾਪਿ ਅਤਰ ਪ੍ਰਤਿਆਸਤੀ ਵਿਸ਼ਿਸ਼ਯਤੇ। ਦੇਖੋ ਮੂਰਤੀ ਧਿਆਨਸਿਆ, ਦੇਵਤਾ ਕੀ ਮੂਰਤੀ ਕਾ ਧਿਆਨ, ਔਰ ਮੰਤਰਾ ਦੇ ਅਪੀ ਤਥਾ ਮੰਤਰ ਆਦਿ, ਆਦਿ ਤੋਂ ਬਾਕੀ ਵੀ ਲੈ ਲੈਣਾ ਤੂੰ ਇਸ ਕਿਸ਼ਨਾਨ, ਔਰ ਜੋ ਵੀ ਪੁੰਨ ਕਰਮ ਹੈ, ਮੰਤਰ ਆਦਿ ਜਾਪ ਆਦਿ ਵੀ ਕਾਰਣਤਾ ਚਿੱਤ ਕੀ ਇਕਾਗਰਤਾ ਦੁਆਰਾ ਗਿਆਨ ਕੇ ਕਾਰਨ ਹੈ। ਇਹ ਕੀ ਕਰਨਗੇ, ਪਹਿਲਾਂ ਚਿੱਤ ਦੀ ਇਕਾਗਰਤਾ ਕਰਨਗੇ ਇਹ ਜਿਹੜੇ ਸਾਧਨ ਹੈ, ਉਹ ਫਿਰ ਗਿਆਨ ਹੋਏਗਾ। ਜਦੀ ਅਸਤੂ ਨਾਮ, ਅਗਰ ਐਸਾ ਕਹਿਤੇ ਹੋ ਤੋ ਬੇਸ਼ੱਕ ਕਾਰਨ ਹੋਵੇ, ਕਹਿੰਦਾ ਚਲੋ ਮੰਨ ਲਓ ਕਾਰਨ ਹੈ, ਅਸੀਂ ਨਹੀਂ ਕਹਿੰਦੇ ਕਿ ਉਹ ਨਹੀਂ ਕਾਰਨ, ਉਹ ਵੀ ਕਾਰਨ ਹੈ, ਪਰ ਫਿਰ ਤਥਾਪਿ ਅਤਰ ਫਿਰ ਵੀ ਨਿਰਗੁਣ ਉਪਾਸਨਾ ਨੇ ਪ੍ਰਤਿਆਸਤੀ ਵਿਸ਼ਿਸ਼ਤੇ, ਗਿਆਨ ਕੇ ਪ੍ਰਤੀ ਸਮੀਪਤਾ ਹੀ ਸ਼੍ਰੇਸ਼ਠਤਾ ਹੈ। ਯਾਨੀ ਨਿਰਗੁਣ ਜਿਹੜੀ ਹੈ ਉਪਾਸਨਾ, ਉਹਦੇ ਚ ਕਿਹਾ ਹੈ ਪ੍ਰਤਿਆਸਤੀ ਆ ਗਿਆ, ਪ੍ਰਤਿਆਸਤੀ ਮੈਨੇ ਸਮੀਪਣਾ, ਹਾਂ ਨੇੜਤਾ ਆ ਗਈ। ਜੈਸੇ ਕੱਲ ਦੱਸਿਆ ਸੀ ਪੁੱਤਰ ਦੇ, ਪੁੱਤਰ ਦਾ ਮਿੱਤਰ ਜਿਹੜਾ ਹੈ, ਪੁੱਤਰ ਦੇ ਮਿੱਤਰ ਵਿੱਚ ਜਿਹੜੀ ਪ੍ਰੀਤੀ ਆ ਪੁੱਤਰ ਕਰਕੇ ਹੈ, ਮਿੱਤਰ ਕਰਕੇ ਨਹੀਂ ਹੈ, ਕਿਉਂ ਉਹ ਨਜ਼ਦੀਕ ਹੈ, ਤੇ ਪੁੱਤਰ ਨੇ ਪੁੱਤਰ ਦੇ ਨਾਲ ਉਹ ਪ੍ਰੀਤੀ ਆਪਣੇ ਸਥੂਲ ਸਰੀਰ ਚ ਆ ਗਈ, ਇਹ ਆਤਮਾ ਦੇ ਔਰ ਨਜ਼ਦੀਕ ਹੈ, ਫਿਰ ਸਥੂਲ ਸਰੀਰ ਨਾਲ ਇੰਦਰੀਆਂ ਨਜ਼ਦੀਕ ਹੈ, ਸੂਕਸ਼ਮ ਨਜ਼ਦੀਕ ਹੈ, ਉਹਦੇ ਚ ਅਧਿਕ ਪ੍ਰੀਤੀ ਆ ਗਈ। ਸੂਕਸ਼ਮ ਨਾਲ ਪ੍ਰਾਣ ਨਜ਼ਦੀਕ ਹੈ, ਪ੍ਰਾਣਾਂ ਚ ਅਧਿਕ ਪ੍ਰੀਤੀ ਆ ਗਈ, ਤੇ ਜਦੋਂ ਪ੍ਰਾਣਾਂ ਤੇ ਵੀ ਕੋਈ ਸੰਕਟ ਬਣ ਜਾਂਦਾ ਸਰੀਰ ਤੇ, ਫਿਰ ਕਹਿੰਦਾ ਪ੍ਰਾਣ ਨੀ ਛੱਡੋ, ਫਿਰ ਆਪਣੇ ਸਰੂਪ ਚ ਅਸਲੀ ਪ੍ਰੀਤੀ ਉਹਦੇ ਚ, ਉਹ ਪਰਮ ਪ੍ਰੀਤੀ ਦਾ ਵਿਸ਼ੇ ਹੈ, ਜਿਹੜਾ ਆਪਣਾ ਸਰੂਪ ਹੈ ਉਹ ਪਰਮ ਪ੍ਰੀਤੀ ਦਾ ਵਿਸ਼ੇ ਹੈ, ਇਹ ਸਾਪੇਕਸ਼ ਪ੍ਰੀਤੀ ਹੈ ਬਾਕੀ ਦਿਨ ਵਿੱਚ। ਐਸੇ ਉਹ ਕਹਿ ਰਹੇ ਹੈ ਉਹਨਾਂ ਵਿੱਚ ਹੋਵੇ, ਮੰਨਦੇ ਆਪਾਂ, ਇਹ ਨੀ ਕਹਿ ਰਹੇ, ਉਹਦਾ ਨਿਸ਼ੇਧ ਨੀ ਕਰ ਰਹੇ, ਪਰ ਜਿਹੜੇ ਪ੍ਰਤਿਆਸਤੀ ਵਿਸ਼ੇਸ਼ਤੇ, ਇਹ ਵਿਸ਼ੇਸ਼ਤਾ ਉਹਦੇ ਵਿੱਚ ਹੈ, ਕਿਹੜੀ ਨਿਰਗੁਣ ਉਪਾਸਨਾ ਵਿੱਚ ਇਹ ਵਿਸ਼ੇਸ਼ਤਾ ਹੈ ਕਿ ਉਹ ਨਜ਼ਦੀਕ ਹੈ, ਆਤਮਾ ਦੇ ਜ਼ਿਆਦਾ ਨਜ਼ਦੀਕ ਹੈ, ਤੇ ਜਿਤਨਾ ਜ਼ਿਆਦਾ ਨਜ਼ਦੀਕ ਹੋਏਗਾ ਉਤਨਾ ਜਲਦੀ ਪਕੜੇਗਾ, ਜਲਦੀ ਕੰਮ ਬਣੂ, ਦੂਰ ਹੋਏਗਾ, ਜਿੱਦਾਂ ਹੁਣ ਆਪਾਂ ਕਹਿ ਦਿੰਦੇ ਹਾਂ ਅੱਜ ਨਾ ਇੱਕ ਕੰਮ ਜਿਹਾ ਪੈ ਗਿਆ। ਕਿੱਥੇ ਜਾਣਾ? ਇੱਕ ਭੋਗ ਤੇ ਜਾਣਾ, ਖੰਡ ਪਾਠ ਕਰਾਇਆ ਕਿਸੇ ਸਾਡੇ ਉਹ ਦੂਰ ਦਾ ਰਿਸ਼ਤੇਦਾਰ ਆ, ਏਦਾਂ ਨੀ ਕਹਿ, ਚਲੋ ਉੱਥੇ ਨਾਮ ਜਾਵਾਂਗੇ ਸਰ ਜੂਗਾ, ਉਹ ਦੂਰ ਦਾ ਹੈ, ਇੰਨਾ ਗੱਲ ਕਹਿ ਕੇ ਤੇ ਟਾਲ ਦਿੰਦੇ ਹਾਂ। ਤੇ ਜੇ ਨਜ਼ਦੀਕ ਦਾ ਹੋਵੇ ਫਿਰ ਤਾਂ ਫਟ ਦੌੜ ਜਾਂਦੇ ਹਾਂ, ਫਿਰ ਪੰਜ ਮਿੰਟ ਪਹਿਲਾਂ, ਅੱਧਾ ਘੰਟਾ ਘੰਟਾ ਪਹਿਲਾਂ ਪਹੁੰਚਾਂਗੇ। ਤੇ ਦੂਰ ਦਾ ਹੋਵੇ ਤੇ ਫਿਰ ਚਲੋ ਬੱਚੇ ਮੁੰਡੇ ਨੂੰ ਭੇਜ ਦੇਣ, ਫਲਾਣੇ ਨੂੰ ਭੇਜ ਦੇਣੇ, ਚਲੋ ਨਾ ਵੀ ਜਾਇਆ ਜਾਓ ਤਾਂ ਵੀ ਚੱਲ ਜੂਗਾ। ਤੇ ਜਿਤਨਾ ਜਿਤਨਾ ਨੇੜੇ ਦਾ ਹੋਊਗਾ ਓਨੀ ਓਨੀ ਪ੍ਰੀਤੀ ਅਧਿਕ ਹੁੰਦੀ ਜਾਏਗੀ, ਜਿਤਨਾ ਜਿਤਨਾ ਦੂਰ ਹੁੰਦਾ ਜਾਏਗਾ ਉਤਨੀ ਉਤਨੀ ਪ੍ਰੀਤੀ ਵੀ ਕਮ ਹੁੰਦੀ ਜਾਏਗੀ। ਅਬ ਪ੍ਰਤਿਆਸਤੀ ਕਾ ਪ੍ਰਕਾਰ ਅਗਲੇ ਸ਼ਲੋਕ ਮੇ ਕਹਿਤੇ ਹੈ। ਨਿਰਗੁਣ ਉਪਾਸਨਮ ਪਰਪੱਕਵਮ ਸਮਾਧਿ ਸਿਆਤ ਸ਼ਨੈਸ਼ ਤਥਾ ਜਹ ਸਮਾਧਿ ਨਿਰੋਧਾਖਿਆ ਸੋ ਅਨਾਯਾਸੇ ਲੱਭੇ। ਅਨਾਯਾਸ, ਅਨਾਯਾਸ ਮੈਂ ਆਸਾਨੀ ਨਾਲ ਆਰਾਮ ਸੇ, ਕਹਿੰਦੇ ਝਟ ਅਨਾਯਾਸ, ਕੋਈ ਜ਼ਿਆਦਾ ਕੋਸ਼ਿਸ਼ ਨਹੀਂ ਕਰਨੀ ਵੀ ਆਰਾਮ ਨਹੀਂ ਮਿਲੇਗਾ, ਹੈ ਨਾ, ਉਹਨੂੰ ਕਹਿੰਦੇ ਅਨਾਯਾਸ। ਨਿਰਗੁਣ ਉਪਾਸਨਮ ਪੱਕਵਮ, ਨਿਰਗੁਣ ਬ੍ਰਹਮ ਕੀ ਉਪਾਸਨਾ ਜਬ ਪਰਿਪੱਕ ਹੋਵੇ ਹੋਤੀ ਹੈ ਤਬ ਸ਼ਨੇਹੀ, ਸ਼ਨੇਹੀ ਮੈਨੇ ਸ਼ਨੇ ਸ਼ਨੇ ਧੀਰੇ ਧੀਰੇ, ਸ਼ਨੇਹ ਸਮਾਧੀ ਸਿਆਤ, ਧੀਰੇ ਧੀਰੇ ਸਵਿਕਲਪ ਸਮਾਧੀ ਹੋਤੀ ਹੈ, ਪਹਿਲਾਂ ਸਵਿਕਲਪ ਹੋਏਗੀ ਫਿਰ ਨਿਰਵਿਕਲਪ ਹੋਏਗੀ, ਪਹਿਲੀ ਜਿਹੜੀ ਸਮਾਧੀ ਹੈ ਉਹ ਸਵਿਕਲਪ ਹੋਗੀ। ਸਵਿਕਲਪ ਮੈਨੇ ਕੁਝ ਤ੍ਰਿਪੁਟੀ ਬਣੀ ਰਹਿੰਦੀ ਹੈ, ਮੈਂ ਧਿਆਨ ਕਰਨ ਵਾਲਾ ਹੂੰ, ਮੈਂ ਇਹਦਾ ਧਿਆਨ ਕਰ ਰਿਹਾ ਹੂੰ, ਹੁਣ ਮੇਰਾ ਧਿਆਨ ਲੱਗ ਗਿਆ, ਇਤਨਾ ਗਿਆਨ ਬਣਿਆ ਰਹੇਗਾ। ਤੇ ਨਿਰਵਿਕਲਪ ਚ ਖਾਲੀ ਇੱਕ ਹੀ ਰਹਿ ਜਾਏਗਾ, ਜੈਸੇ ਸੁਸ਼ੁਪਤੀ ਚ ਰਹਿੰਦਾ, ਉਹ ਨਿਰਗੁਣ ਚ ਸਭ ਕੁਛ ਭੁੱਲ ਜਾਂਦਾ, ਇੱਕੋ ਚੀਜ਼ ਰਹਿ ਜਾਂਦੀ ਹੈ, ਕਿਹੜਾ? ਜਿਹਦਾ ਤੁਸੀਂ ਧਿਆਨ ਕਰ ਰਹੇ ਜੀ, ਉਹੀ ਉਹਨੂੰ ਕਹਿੰਦੇ ਨਿਰਵਿਕਲਪ, ਮਤਲਬ ਉਹ ਚ ਕਲਪਨਾ ਨਹੀਂ ਰਹਿ ਜਾਂਦੀ, ਕੋਈ ਕਲਪਨਾ ਸਮਾਪਤ। ਧੀਰੇ ਧੀਰੇ ਸਵਿਕਲਪ ਸਮਾਧੀ ਹੋਤੀ ਹੈ, ਕਿਆ ਕੀ ਕਹਿ ਰਿਹਾ? ਨਿਰਗੁਣ ਬ੍ਰਹਮ ਕੀ ਉਪਾਸਨਾ ਜਬ ਪਰਿਪੱਕ ਹੋਤੀ ਹੈ, ਪਰਿਪੱਕ ਤੇ ਨਿਰਧਿਆਸਨ ਦੀ ਪਰਿਪੱਕ ਅਵਸਥਾ ਨੂੰ ਕੀ ਕਹਿੰਦੇ ਆ? ਬਸ ਤੇ ਕਰਨਾ ਕੀ ਆਪਾਂ? ਨਿਰਗੁਣ ਨਿਰਗੁਣ ਕੀ ਉਪਾਸਨਾ ਦਾ ਅਰਥ ਕੀ ਹੈ? ਨਿਰਧਿਆਸਨ ਕਰਨਾ, ਔਰ ਨੀ ਕੋਈ ਸਮਝ ਲੈਣਾ ਨਿਰਗੁਣ ਉਪਾਸਨਾ? ਨਿਰਗੁਣ ਦੀ ਉਪਾਸਨਾ ਦਾ ਅਰਥ ਕੀ ਹੈ? ਨਿਰਧਿਆਸਨ, ਤੇ ਨਿਰਧਿਆਸਨ ਦੀ ਜਿਹੜੀ ਪਰਿਪੱਕ ਅਵਸਥਾ ਹੋ ਗਈ ਉਹਨੂੰ ਕੀ ਕਹਿੰਦੇ ਆ? ਸਮਾਧੀ, ਸਵਿਕਲਪ, ਸਵਿਕਲਪ ਸਮਾਧੀ ਹੋ ਜਾਂਦਾ, ਫਿਰ ਬਾਅਦ ਚ ਨਿਰਵਿਕਲਪ ਹੋ ਜਾਂਦਾ। ਤਥਾ ਜਹਾ ਨਿਰੋਧਾਖਿਆ ਸਵਿਕਲਪ ਸਮਾਧੀ ਸੇ ਜੋ ਨਿਰੋਧ ਦਾਮ ਕੀ ਸਮਾਧੀ ਹੀ, ਨਿਰਵਿਕਲਪ ਸਮਾਧੀ ਜੋ ਸ਼ਾਸਤਰ ਮੇ ਕਹੀ ਹੋਈ ਹੈ ਸਾ ਅਨਾਯਾਸੇ ਲੱਭੇ ਤੇ, ਵਹਿ ਸਮਾਧੀ ਸੁੱਖ ਸੇ ਪ੍ਰਾਪਤ ਹੋਤੀ ਹੈ। ਫਿਰ ਜਿਹੜੀ ਜੋ ਸ਼ਾਸਤਰ ਵਿੱਚ ਦੱਸੀ ਹੈ ਨਾ ਨਿਰਵਿਕਲਪ ਸਮਾਧੀ, ਉਹ ਆਰਾਮ ਸੇ ਪ੍ਰਾਪਤ ਹੋ ਜਾਏਗੀ ਜਦੋਂ ਸਵਿਕਲਪ ਹੋਊ, ਉਹਦੇ 'ਚ ਨਹੀਂ ਦੇਰੀ ਹੋਊਗੀ, ਉਹਦੇ ਵਾਸਤੇ ਕੋਈ ਖਾਸ ਸਾਧਨ ਨਹੀਂ ਕਰਨੇ ਪੈਣਗੇ। ਕਿਉਂ? ਨਿਰਵਿਕਲਪ ਸਮਾਧੀ ਦਾ ਸਾਧਨ ਕਿਹੜਾ? ਸਵਿਕਲਪ ਸਮਾਧੀ, ਨਿਰਧਿਆਸਨ ਸੇ ਸਵਿਕਲਪ ਸਮਾਧੀ ਹੋਏਗੀ, ਤੇ ਸਵਿਕਲਪ ਦੀ ਜਦੋਂ ਪੱਕ ਗਈ ਉਦੋਂ ਨਿਰਵਿਕਲਪ ਹੋ ਜਾਏਗੀ, ਉਹ ਆਪਣੇ ਆਪ ਉਹਦੇ ਵਾਸਤੇ ਕਹਿ ਰਿਹਾ ਨਾ। ਦੇਖੋ ਨਾ ਕੀ ਕਹਿ ਰਿਹਾ, ਨਿਰਵਿਕਲ ਦੇਖੋ ਸਮਾਧੀ, ਨਿਰਵਿਕਲਪ ਸਮਾਧੀ ਜੋ ਸ਼ਾਸਤਰ ਮੇ ਕਹੀ ਹੋਈ ਹੈ ਸਾ ਅਨਾਯਾਸੇ ਨਾ ਲੱਭੇ ਤੇ, ਵਹ ਸਮਾਧੀ ਸੁੱਖ ਸੇ ਪ੍ਰਾਪਤ ਹੋਤੀ ਹੈ, ਉਹ ਫਿਰ ਆਰਾਮ ਸੇ, ਉਹ ਆਰਾਮ ਨਹੀਂ ਹੋ ਗਈ। ਨਿਰਵਿਕਲਪ ਸਮਾਧੀ ਕੇ ਲਾਭ ਸੇ ਕਿਆ ਪ੍ਰਯੋਜਨ ਸਿੱਧ ਹੋਤਾ ਹੈ, ਐਸੀ ਆਸ਼ੰਕਾ ਕਾ ਉੱਤਰ ਕਹਿਤੇ ਹੈ। ਨਿਰੋਧ ਲਾਭੇ ਪੁੰਸੋ ਅੰਤਰੰਗਮ ਵਸਤੂ ਸ਼ਿਸ਼ਯਤੇ ਪੁਨਃ ਪੁਨਃ ਵਾਸਿਤੋ ਅਸਮਿਨ ਵਾਕੇ ਜਾਏ ਜਾਏਤੇ ਤੱਤਵ ਦੀ ਹੀ। ਕੀ ਕਹਿ ਰਿਹਾ ਹੈ? ਨਿਰੋਧ ਲਾਭੇ ਪੁੰਸਾ ਅੰਤ ਨਿਰੋਧ ਸਮਾਧੀ ਪ੍ਰਾਪਤ ਹੋਣੀ। ਨਿਰੋਧ ਦਾ ਅਰਥ ਕੀ ਹੋਇਆ? ਰੋਕਣਾ। ਤੇ ਨਿਰੋਧ ਕਿਹਦਾ ਕਰ ਰਹੇ ਆਪਾਂ? ਮਨ ਦਾ, ਇੰਦਰੀਆਂ ਦਾ ਅੰਤਾਕਰਨ ਕਹਿ ਲਓ, ਸਾਰੇ ਹੀ ਆ ਗਏ ਵਿੱਚ। ਹੋਰ ਆਪਾਂ ਜਦੋਂ ਬੰਦਾ ਨਿਰਧਿਆਸਨ ਕਰ ਰਿਹਾ, ਉਹ ਕੋਈ ਸਰੀਰ ਨੂੰ ਥੋੜ੍ਹੀ ਰੋਕ ਰਿਹਾ, ਸਰੀਰ ਤੋਂ ਬੈਠਾ ਹੀ ਚੌਂਕੜਾ ਮਾਰ ਕੇ। ਬੈਠਣਾ ਤੂੰ ਠੰਡਾ। ਨਿਰਵਿਕਲਪ ਸਮਾਧੀ ਕੇ ਲਾਭ ਸੇ ਕਿਆ ਪ੍ਰਯੋਜਨ ਸਿੱਧ ਹੋਤਾ ਹੈ? ਹੁਣ ਕਹਿ ਰਹੇ ਜਿਹੜੀ ਨਿਰਵਿਕਲਪ ਸਮਾਧੀ ਹੈ, ਤੁਸੀਂ ਕਹਿ ਰਹੇ ਜੇ ਨਿਰਵਿਕਲਪ ਸਮਾਧੀ ਲਗਾਓ, ਉਹਦਾ ਸਾਧਨ ਕਰੋ, ਉਹਦੇ ਨਾਲ ਫਲ ਕੀ ਮਿਲੇਗਾ? ਦੱਸੋ ਨਾ ਕਿ ਉਹ ਸਮਾਧੀ ਆਪਾਂ ਕਿਉਂ ਲਗਾਈਏ, ਉਹ ਕੀ ਮਿਲੇਗਾ ਉਹਦੇ ਨਾਲ? ਹੁਣ ਇਹ ਦੱਸ ਰਹੇ ਆ, ਠੀਕ ਹੈ ਨਾ। ਹੁਣ ਕਹਿ ਰਿਹਾ ਨਿਰਵਿਕਲਪ ਸਮਾਧੀ ਕੇ ਲਾਭ ਸੇ ਕਿਆ ਪ੍ਰਯੋਜਨ ਸਿੱਧ ਹੋਤਾ ਹੈ, ਐਸੀ ਆਸ਼ੰਕਾ ਕਾ ਉੱਤਰ ਕਹਿਤੇ ਹੈ। ਇਹ ਤਾਂ ਹੋ ਗਿਆ ਨਾ ਸ਼ਲੋਕ। ਨਿਰੋਧ ਲਾਭੇ ਪੁੰਸੋ ਅੰਤਰੰਗਮ ਵਸਤੂ ਸ਼ਿਸ਼ਤੇ ਪੁਨਃ ਪੁਨਰ ਵਾਸਤੋ ਅਸਮਿਨ ਵਾਕੇ ਜਾਏਤੇ ਤੱਤਵਦੀਹੀ। ਨਿਰੋਧ ਲਾਭੇ ਪੁੰਸਾ ਅੰਤ, ਨਿਰੋਧ ਸਮਾਧੀ ਪ੍ਰਾਪਤ ਹੋਣੇ ਪਰ ਪੁਰਸ਼ ਕੇ ਭੀਤਰ, ਅੰਤਾ ਮੈਨੇ ਭੀਤਰ, ਅੰਤ ਕਰਨ ਕਿਉਂ ਕਹਿੰਦੇ ਉਹਨੇ? ਅੰਦਰ ਜਿਹੜੇ ਕਰਨ ਮੈਨੇ ਸਾਧਨ, ਅੰਦਰ ਜਿਹੜੇ ਗਿਆਨ ਦੇ ਸਾਧਨ ਹੈ ਉਹਨਾਂ ਨੂੰ ਕਹਿੰਦੇ ਅੰਤਕਰਨ। ਅੰਤਕਰਨ ਦਾ ਔਰ ਕੋਈ ਅਰਥ ਮਤ ਸਮਝ ਲਿਆ। ਅੰਦਰ ਕਿਹੜੇ ਕਰਨ? ਮਨ ਬੁੱਧੀ ਆ ਜੀ, ਮਨ ਬੁੱਧੀ ਚੇਤ ਅਹੰਕਾਰ ਜਿਹੜੇ ਆ, ਉਹ ਜਿਹੜੇ ਹੈ ਅੰਤ ਅੰਦਰ ਹੈ, ਇਸ ਵਾਸਤੇ ਉਹਨੂੰ ਕਹਿੰਦੇ ਅੰਤਕਰਨ। ਇਹ ਕਹਿ ਰਹੇ ਨਿਰੋਧ ਸਮਾਧੀ ਪ੍ਰਾਪਤ ਹੋਣੇ ਪਰ ਪੁਰਸ਼ ਕੇ ਭੀਤਰ ਅਸੰਗ ਵਸਤੂ ਸ਼ਿਸ਼ ਤੇ ਅਸੰਗ ਚੇਤਨ ਰੂਪ ਵਸਤੂ ਅਰਥਾਤ ਬ੍ਰਹਮ ਅਵਸ਼ਿਸ਼ਟ ਰਹਿਤਾ ਹੈ। ਉਹਦੇ ਨਾਲ ਕੀ ਹੋਏਗਾ? ਨਿਰਵਿਕਲਪ ਸਮਾਧੀ ਤੇ ਪੁੱਛਿਆ ਸੀ ਨਾ, ਨਿਰਵਿਕਲਪ ਸਮਾਧੀ ਨਾਲ ਕੀ ਹੋਏਗਾ? ਤੇ ਹੁਣ ਉਹ ਇਹ ਦੱਸ ਰਹੇ ਵੀ ਨਿਰਵਿਕਲਪ ਸਮਾਧੀ ਨਾਲ ਆਹ ਚੀਜ਼ ਪ੍ਰਾਪਤ ਹੋ ਜਾਏਗੀ। ਕਿਹੜੀ? ਅਸੰਗ ਚੇਤਨ ਰੂਪ ਵਸਤੂ, ਕਿਹੜੀ? ਅਰਥਾਤ ਬ੍ਰਹਮ। ਉਹ ਅਵਸ਼ਿਸ਼ਟ ਰਹਿਤਾ, ਅਵਸ਼ਿਸ਼ਟ ਮੈਨੇ ਬਾਕੀ, ਉਹੀ ਖਾਲੀ ਬਾਕੀ ਰਹਿ ਜਾਏਗਾ ਅੰਦਰ, ਉਹੀ ਰਹਿ ਜਾਏਗਾ ਸਮਾਧੀ ਦੇ ਵਿੱਚ। ਬਾਕੀ ਜਿਹੜੀਆਂ ਉਹ ਕੀ ਹੈ? ਤ੍ਰਿਪੁਟੀ, ਤ੍ਰਿਪੁਟੀ ਵੀ ਲੀਨ ਹੋ ਜਾਏਗੀ, ਤ੍ਰਿਪੁਟੀ ਲੀਨ ਹੋ ਗਈ। ਤੇ ਗਿਆਤਾ ਗਿਆਨ ਗੇ, ਪ੍ਰਮਾਤਾ ਪ੍ਰਮਾਣ ਪ੍ਰਮੇਹ, ਗਿਆਤਾ ਧਿਆਨ ਦੇ, ਸਭ ਨਸ਼ਟ ਹੋ ਗਏ। ਜੈਸੇ ਸ਼ਿਸ਼ੁਪਤੀ ਨੇ ਗਾੜ੍ਹ ਨਿੰਦਰਾ ਦੇ ਵਿੱਚ ਜਾਗ ਕਰਕੇ ਕਹਿੰਦਾ ਵਾ, ਮੈਂ ਬੜੇ ਸੁੱਖ ਤੇ ਸੋਇਆ ਸੀ, ਮੈਨੂੰ ਕੋਈ ਨਹੀਂ ਪਤਾ ਲੱਗਾ। ਉਦੋਂ ਕੁਛ ਨਹੀਂ ਕਹਿ ਸਕਦਾ, ਕਿਉਂ? ਉਦੋਂ ਕੁਛ ਹੁੰਦਾ ਹੀ ਨਹੀਂ ਹੈ। ਨਿਰਵਿਕਲਪ ਸਮਾਧੀ ਦਾ ਔਰ ਸੁਸ਼ੁਪਤੀ ਦਾ ਖਾਲੀ ਇਤਨਾ ਹੀ ਅੰਤਰ ਹੈ। ਕਿਤਨਾ? ਨਿਰਵਿਕਲਪ ਸਮਾਧੀ ਦੇ ਵਿੱਚ ਇਹ ਜਿੱਦਾਂ ਪੁਰਸ਼ ਨੂੰ ਗਿਆਨ, ਸੁਸ਼ੁਪਤੀ ਦੇ ਵਿੱਚ ਗਿਆਨ ਨਹੀਂ ਹੁੰਦਾ, ਜਗਣੇ ਪਰ ਹੁੰਦਾ, ਤੇ ਸਮਾਧੀ ਦੇ ਵਿੱਚ ਠੀਕ ਪ੍ਰਕਾਰ ਦਾ ਸ਼ੁੱਧ ਚੇਤਨ ਦਾ ਗਿਆਨ ਹੋ ਜਾਏਗਾ ਆਪਣੇ ਆਪ, ਉਹ ਨਹੀਂ ਨਸ਼ਟ ਹੁੰਦਾ। ਅੱਧਾ ਭਾਵੇਂ ਸੈਕਿੰਡ ਹੋਵੇ, ਇੱਕ ਵਾਰ ਪਰਦਾ ਚੱਕਦਾ, ਇਹ ਕੁਝ ਵਸਤੂ ਪਈ, ਉਹ ਤੋਂ ਐਵੇਂ ਕੰਬਲ ਚੱਕਦਾ, ਆਹ ਪਈ ਆ, ਐਵੇਂ ਚੱਕਦਾ, ਲੈ ਫਿਰ ਪਰਦਾ ਕਿੱਥੋਂ ਉੱਥੇ ਡਿੱਗ ਜਾਣਾ, ਪਤਾ ਇੱਥੇ ਹੈ ਵਾ ਵਸਤੂ, ਅਗਿਆਨ ਇੱਕ ਵਾਰ ਨਿਵਰਤ ਹੋ ਗਿਆ, ਉਹ ਫਿਰ ਥੋੜੀ ਡਿੱਗ ਪੂਗਾ। ਅਸਮਿਨ ਵਾਕਿਆਤ, ਉਸ ਅਸੰਗ ਵਸਤੂ ਕੀ ਤਤਮਸੀ ਆਦਿ ਮਹਾਂਵਾਕੇ ਸੇ ਪੁਨਾ ਪੁਨਾ ਵਾਸੀ ਤੇ ਬਾਰ ਬਾਰ ਭਾਵਨਾ ਕਰਨੇ ਪਰ ਤੱਤਵ ਦੀ ਹੀ ਜਾਏ ਤੇ ਅਹੰ ਬ੍ਰਹਮ ਅਸਮੀ, ਇਸ ਪ੍ਰਕਾਰ ਤੱਤਵ ਸਾਕਸ਼ਾਤਕਾਰ ਉਤਪੰਨ ਹੋਤਾ ਹੈ। ਉਹ ਫਿਰ ਇੱਕ ਵਾਰ ਦੇਖੋ, ਇਹ ਵਸਤੂ ਪਈ ਹੈ, ਇੱਕ ਵਾਰ ਹਟ ਗਿਆ, ਮੰਨ ਲਓ ਠੀਕ ਸੇ ਨਹੀਂ ਹੋਇਆ, ਉਹ ਫਿਰ ਆਉਂਦਾ ਉਸੀ ਦਾ ਵਿਚਾਰ ਕਰੋ, ਬਾਰ ਬਾਰ ਉਹ ਬਿਰਤੀ ਬਣਾਓ, ਬਾਰ ਬਾਰ ਬਿਰਤੀ ਬਣਾਓਗੇ ਤਾਂ ਬਾਰ ਬਾਰ ਹਟਦਾ ਰਹੇਗਾ, ਇੱਕ ਫਿਰ ਪੱਕਾ ਹਟ ਗਿਆ। ਫਿਰ ਬੁੱਧੀ ਦਿਸਦੀ। ਦੇਖੋ ਨਾ ਇਹ ਕੀ ਕਹਿ ਰਹੇ, ਪੁਨਾ ਪੁਨਾ ਵਾਸੀ ਤੇ ਬਾਰ ਬਾਰ ਭਾਵਨਾ ਕਰਨੇ ਪਰ, ਬਾਰ ਬਾਰ ਭਾਵਨਾ ਕਰੇ ਮੈਂ ਸ਼ੁੱਧ ਬ੍ਰਹਮ ਹੂੰ, ਮੈਂ ਸ਼ੁੱਧ ਬ੍ਰਹਮ ਹੂੰ, ਬਾਰ ਬਾਰ ਐਸਾ ਚਿੰਤਨ ਕਰੇ ਤੇ ਕੀ ਹੋਏਗਾ, ਤੱਤਵ ਦੀ ਹੀ ਜਾਏ ਤੇ ਮੈਂ ਉਤਪੰਨ ਹੋਗੀ। ਕਿਹੜੀ? ਤੱਤਵ ਗਿਆਨ ਵਾਲੀ ਬੁੱਧੀ। ਹਾਂ, ਦਦਾਮੀ ਬੁੱਧੀ ਜੋਗਮਤਾ ਜੇ ਨਾ ਮਾਮੋ ਪਾਈ ਤੇ ਪਾਸੀ ਤੇ, ਭਗਵਾਨ ਕਹਿੰਦੇ ਆ ਮੈਂ ਤੈਨੂੰ ਜਿਹੜਾ ਮੇਰਾ ਚਿੰਤਨ ਕਰਦਾ ਤੇ ਫਿਰ ਉਹਨੂੰ ਮੈਂ ਕੀ ਕਰਦਾ, ਦਦਾਮੀ ਬੁੱਧੀ ਜੋਗਮ, ਉਹਨੂੰ ਮੈਂ ਬੁੱਧੀ ਦਿੰਦਾ। ਆ ਕੇ ਭਗਵਾਨ ਹੱਥ ਫੜ ਕੇ ਇਹ ਨਹੀਂ ਕਹੂਗਾ ਆਏ ਬ੍ਰਹਮ, ਤੇ ਜਿਹੜੇ ਮੂਰਖ ਹੈ ਉਹਨਾਂ ਨੂੰ ਆ ਕੇ ਡਾਂਗ ਨਹੀਂ ਮਾਰੇਗਾ, ਜਿਹੜੇ ਪਾਪੀ ਉਹਨਾਂ ਨੂੰ ਆ ਕੇ ਡਾਂਗ ਨਹੀਂ ਮਾਰੇਗਾ, ਤੇ ਉਹਨਾਂ ਦੀ ਬੁੱਧੀ ਦੂਜੇ ਪਾਸੇ ਘੁਮਾ ਦੇਗਾ, ਚੱਲ ਪਾਪ ਕਰੀ ਜਾ। ਹਾਂ, ਭਗਵਾਨ ਨਾ ਦੱਤਿਆ ਕਸਿਆ ਚਿਤ ਪਾਪਮ ਨਾ ਚੈਵ ਸੁਕ੍ਰਿਤ ਵਿਭੂ ਅਗਿਆਨੇ ਨਾ ਬ੍ਰਿਤਮ ਗਿਆਨਮ ਤੇ ਨਾ ਮੁਹੰਤੀ ਜੰਤਵਾ। ਭਗਵਾਨ ਕਿਸੇ ਦੇ ਸ਼ੁਭ ਕਰਮ ਨਹੀਂ ਲੈਂਦਾ, ਕਿਸੇ ਦੇ ਪਾਪ ਨਹੀਂ ਲੈਂਦਾ, ਇਹ ਸਾਰੇ ਅਗਿਆਨ ਦੇ ਨਾਲ ਜਿਹੜੀ ਬੁੱਧੀ ਆਵਰਿਤ ਹੋਈ ਹੈ। ਭਗਵਾਨ ਕੀ ਲੋੜ ਹੈ ਕਿਸੇ ਦੇ ਪੁੰਨ ਕਰਮ ਲੈਣ ਦੀ, ਕਿਸੇ ਦੇ ਪਾਪ ਲੈਣ ਦੀ? ਇਹ ਤੇ ਭਗਵਾਨ ਦੇਖਦਾ ਹੈ, ਭਗਵਾਨ ਦੇਖਦਾ ਹੈ ਵੀ ਇਹ ਜਿਹੜਾ ਵਸਤੂ ਹੈ ਮੈਨੂੰ ਅਰਪਣ ਕਰਦਾ ਕਿ ਨਹੀਂ ਕਰਦਾ। ਹੁਣ ਰਾਜੇ, ਪੁਰਾਣੇ ਰਾਜੇ ਦਸ਼ਰਥ ਦੇ ਪਾਸ ਉਹ ਆਏ ਵਿਸ਼ਵਾਮਿੱਤਰ ਜੀ, ਤੇ ਉਹਨੇ ਕਿਹਾ ਮੈਂ ਸੰਪੂਰਨ ਆਪਣਾ ਸਰੀਰ, ਆਪਣੇ ਪਰਿਵਾਰ ਸਹਿਤ, ਰਾਣੀਆਂ ਸਹਿਤ, ਇਹ ਸੰਪੂਰਨ ਰਾਜ ਆਦਿ ਦੇ ਚਰਨਾਂ 'ਚ ਭੇਟ ਕਰਦਾ। ਉਹਨਾਂ ਕੀ ਕਿਹਾ? ਨਾ ਠੀਕ ਹੈ, ਤੂੰ ਆਪਣੇ ਕੋਲ ਪਰੰਪਰਾ ਦੇ ਅਨੁਸਾਰ ਹੀ ਗੱਲ ਕਹੀ ਹੈ, ਪਰ ਅਸੀਂ ਰਾਜ ਕੀ ਕਰਨਾ ਪ੍ਰਸ਼ਾਦ ਦੇ ਤੌਰ ਵਿੱਚ ਤੈਨੂੰ ਦਿੱਤਾ। ਕੀ ਹੋਇਆ? ਫਰਕ ਹੋਈ ਨਾ ਵੀ ਕੀ ਦੇ, ਕਿੰਨਾ ਕੁ ਦੇ ਸਕਦਾ ਹੈ। ਤੇ ਭਗਵਾਨ ਵੀ ਇਹੀ ਦੇਖਦਾ ਹੈ, ਆਪਾਂ ਜਿਹੜੀ ਵਸਤੂ ਭਗਵਾਨ ਨੂੰ ਅਰਪਣ ਕਰਦੇ ਹਾਂ ਉਹ ਵੀ ਇਹ ਦੇਖਦਾ ਹੈ ਵੀ ਇਹਦੇ 'ਚ ਅਰਪਣ ਕਰਨ ਦੀ ਸ਼ਕਤੀ ਹੈ, ਤੇ ਉਹ ਦੁੱਗਣਾ ਚੌਗਣਾ ਕਰਕੇ ਵਾਪਸ ਕਰ ਦਿੰਦਾ। ਹੁਣ ਇੱਕ ਬੱਚਾ ਤੁਹਾਡਾ ਪਹਿਲੀ ਤਨਖਾਹ ਲੈ ਕੇ ਆਇਆ ਹੋਏ, ਉਹਨੇ ਲਿਆ ਕੇ ਪਿਤਾ ਦੇ ਹੱਥ ਰੱਖ ਕੇ ਲੈ ਡੈਡੀ, ਉਹ ਕਹੇਗਾ ਵਾਹ ਸ਼ਾਬਾਸ਼, ਚੱਲ ਇਹਨੂੰ ਰੱਖ ਤੂੰ ਆਪਣੇ ਕੋਲ, ਫਲਾਣੀ ਚੀਜ਼ ਲੈਣੀ ਤੂੰ ਉਸ ਕਹਿੰਦਾ ਹੈ ਨਾ ਮੈਂ ਲੈਣੀ ਆ, ਤੂੰ ਉਹ ਲੈ ਲੈ। ਉਹਦੇ ਕੋਲ ਫਿਰ ਇੰਨੇ ਦੀ ਨਹੀਂ ਆਉਂਦੀ, ਚੱਲ ਉਹ ਫਿਰ ਡੈਡੀ ਥੋੜ੍ਹੇ ਔਰ ਦੇ ਦੇਗਾ ਆਪਣੀ ਜੇਬ, ਆ ਲੈ ਚੱਕ। ਇਹੀ ਹਾਲ ਬਣਿਆ ਸਾਡੇ ਬਾਪੂ ਦਾ। ਬਾਪੂ ਕਿਹੜਾ? ਬਸ ਇਹੀ ਹਾਲ ਹੁੰਦਾ। ਚਲੋ, ਤੱਤਵ ਗਿਆਨ ਇਹੀ ਹੈ ਨਾ, ਤੱਤਵ ਗਿਆਨ ਕੇ ਸਰੂਪ ਕਾ ਅਬ ਵਿਸਤਾਰ ਸੇ ਵਰਣਨ ਅਗਲੇ ਸ਼ਲੋਕ ਮੇ ਕਰਤੇ ਹੈ। ਅਬ ਤੱਤਵ ਗਿਆਨ ਕਾ ਵਿਸਥਾਰ ਸੇ ਵਰਣਨ ਕਰ ਰਹੇ ਹੈ। ਨਿਰਵਿਕਾਰ ਸੰਗਿਤ ਸਵ ਪ੍ਰਕਾਸ਼ਿਕ ਪੂਰਨਤਾ ਬੁੱਧੋ ਜਟਿਤੀ ਸ਼ਾਸਤ੍ਰ ਉਕਤਾ ਆਰੋਹੰਤਿਆ ਵਿਵਾਦਤਾ। ਨਿਰਵਿਕਾਰ ਅਸੰਗ ਨਿੱਤ ਸੰਪ੍ਰਕਾਸ਼ ਏਕ ਪੂਰਨਤਾ। ਦੇਖੋ, ਨਿਰਵਿਕਾਰਤਾ, ਅਸੰਗਤਾ, ਨਿੱਤਤਾ, ਸੰਪ੍ਰਕਾਸ਼ਤਾ, ਏਕਤਾ ਔਰ ਪੂਰਨਤਾ, ਕੋਈ ਨਹੀਂ ਛੱਡਿਆ। ਕੈਸਾ ਹੈ ਉਹ ਜਿਹੜਾ ਸਮਾਧੀ ਦੇ ਵਿੱਚ ਗਿਆਨ ਹੋਏਗਾ, ਕੀ ਹੋਏਗਾ? ਨਿਰਵਿਕਾਰਤਾ, ਮੈਂ ਕੈਸੇ ਹੂੰ, ਨਿਰਵਿਕਾਰ, ਮੇਰੇ 'ਚ ਕੋਈ ਵਿਕਾਰ ਨਹੀਂ ਹੈ। ਇਹ ਸਰੀਰ 'ਚ ਵਿਕਾਰ ਹੈ ਬਈ, ਇਹ ਏਦਾਂ ਸੁਧੇਦਾ ਹੋ ਗਿਆ, ਇਹ ਪਤਲਾ ਸੀ ਮੋਟਾ ਹੋ ਗਿਆ, ਇਹ ਕਾਲੇ ਸੀ ਲਾ ਸਫੇਦ ਹੋ ਗਏ, ਇਹ ਸਰੀਰ 'ਚ ਪਰਿਵਰਤਨ ਆ ਰਿਹਾ, ਉਹ 'ਚ ਨਹੀਂ ਕੋਈ ਆ ਰਿਹਾ ਆਤਮਾ 'ਚ, ਤੇ ਫਿਰ ਕੈਸੇ ਆਇਆ ਉਹ? ਜੇ 'ਚ ਪਰਿਵਰਤਨ ਨਾ ਹੀ ਆਵੇ ਉਹਨੂੰ ਕੀ ਕਹਿੰਦੇ ਆ? ਨਿਰਵਿਕਾਰ, ਵਿਕਾਰ ਨਹੀਂ ਹੈ ਕੋਈ। ਤੇ ਅਸੰਗ ਕਿਉਂ ਕਿਹਾ? ਉਹਦਾ ਕਿਸੇ ਨੇ ਸੰਗ ਹੀ ਨਹੀਂ ਹੈ, ਤੇ ਜਦੋਂ ਸੰਗ ਨਹੀਂ ਹੈ, ਜਦੋਂ ਸੰਗ ਨਹੀਂ ਹੈ ਤੇ ਪਾਪੀ ਪੁੰਨੀ ਕੈਸੇ ਹੋ ਗਿਆ? ਫਿਰ ਪਾਪ ਪੁੰਨ ਦਾ ਸੰਗ ਕਰ ਲਿਆ ਤੇ ਪਾਪੀ ਹੋ ਗਿਆ, ਪਾਪ ਦਾ ਪਾਪ ਕਰਮ ਕੀਤਾ ਪਾਪ ਸੰਬੰਧ ਹੋ ਗਿਆ, ਪਾਪੀ ਹੋ ਗਿਆ, ਪੁੰਨ ਕਰਮ ਕੀਤਾ ਪੁੰਨ ਦੇ ਨਾਲ ਸੰਬੰਧ ਹੋ ਗਿਆ, ਪੁੰਨਾਤਮਾ ਹੋ ਗਿਆ, ਤੇ ਜਦੋਂ ਅਸੰਗੀ ਆ ਤਾਂ ਹੀ ਕਹਿੰਦੇ ਬ੍ਰਹਮ ਗਿਆਨੀ ਸਦਾ ਨਿਰਲੇਪ। ਕਿਉਂ ਨਿਰਲੇਪ ਹੈ? ਸੰਗ ਹੀ ਨਹੀਂ ਤੇ ਲੇਪ ਕਿੱਥੋਂ ਹੋ ਜਾਊਗਾ? ਜਦੋਂ ਸੰਘ ਹੋਊਗਾ ਤਾਂ ਹੀ ਲਿਪਾਇਮਾਨ ਹੋਊਗਾ, ਤੇ ਸੰਘ ਹੀ ਨਹੀਂ ਹੈ ਆਕਾਸ਼ ਵਿੱਚ, ਆਕਾਸ਼ ਦਾ ਕਿਸੇ ਨਾਲ ਸੰਘ ਨਹੀਂ, ਅਸੰਘ ਹੈ। ਇਹ 'ਚ ਗੰਦਾ ਪਾਣੀ ਸੁੱਟੋ, ਸਾਫ ਪਾਣੀ ਸੁੱਟੋ, ਅੱਗ ਜਲਾਓ, ਧੂੰਆਂ ਕਰੋ, ਆਕਾਸ਼ ਗੰਦਾ ਹੋਣ ਵਾਲਾ ਨਹੀਂ ਹੈ, ਉੱਥੇ ਕੋਈ ਪ੍ਰਭਾਵ ਪੈਣ ਵਾਲਾ ਨਹੀਂ, ਨਾ ਉਹ ਜਲੇ, ਨਾ ਮਰੇ, ਨਾ ਸੜੇ, ਨਾ ਛੋਟਾ ਹੋਏ, ਨਾ ਵੱਡਾ ਹੋਏ, ਕਿਉਂ ਅਸੰਘ ਹੈ। ਤੇ ਜਦੋਂ ਇੱਕ ਜੜ ਪਦਾਰਥ ਐਸਾ ਹੋ ਸਕਦਾ ਤੇ ਬ੍ਰਹਮ ਕਿਉਂ ਨਹੀਂ ਹੋ ਸਕਦਾ? ਇਹ ਕੈਸਾ ਹੈ? ਨਿਰਵਿਕਾਰਤਾ, ਅਸੰਗ, ਨਿੱਤ, ਸਾਹਿਬ ਮੇਰਾ ਨੀਤ ਨਵਾਂ, ਉਹ ਨਿੱਤ ਹੈ। ਕਿਉਂ ਨਿੱਤ ਹੈ? ਭਾਈ ਜਿਹੜਾ ਜਨਮੂਗਾ ਉਹ ਤੋਂ ਮਰੂਗਾ, ਤੇ ਜਿਹੜਾ ਜਨਮਿਆ ਨਹੀਂ ਉਹ ਮਰਨਾ ਕੀ, ਉਹ ਅਨਿੱਤ ਹੈ। ਫਿਰ ਸਵੈਮ ਪ੍ਰਕਾਸ਼ ਪਰ ਪ੍ਰਕਾਸ਼ ਨਹੀਂ ਹੈ ਉਹ। ਅੱਛਾ ਹੁਣ ਜੇ ਆਪਾਂ ਕਹੀਏ ਸੂਰਜ ਦਾ ਪ੍ਰਕਾਸ਼ ਹੈ, ਤੇ ਸੂਰਜ ਦਾ, ਸੂਰਜ ਨੂੰ ਕੌਣ ਪ੍ਰਕਾਸ਼ਿਤ ਕਰ ਰਿਹਾ? ਅੱਜ ਧੁੱਪ ਘੱਟ ਹੈ, ਅੱਜ ਸੂਰਜ ਅਜੇ ਨਹੀਂ ਚੜਿਆ, ਜਾਂ ਸੂਰਜ ਬਹੁਤ ਤਪ ਰਿਹਾ ਹੈ, ਕੌਣ ਪ੍ਰਕਾਸ਼ਿਤ ਕਰ ਰਿਹਾ ਸੂਰਜ ਨੂੰ? ਮੈਂ। ਤੇ ਫਿਰ ਸੂਰਜ ਦਾ ਪ੍ਰਕਾਸ਼ ਆਤਮਾ ਨੂੰ ਪ੍ਰਕਾਸ਼ ਸਕਦਾ ਹੈ? ਤਾਂ ਹੀ ਤੇ ਕਿਹਾ ਹੈ, ਕਿਹਦੇ ਵਿੱਚ? ਆਸਾ ਦੀ ਵਾਰ ਵਿੱਚ ਕੀ ਕਿਹਾ ਹੈ? ਜੇ ਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ, ਇਹ ਚਾਨਣ ਹੁੰਦਿਆਂ ਇਹ ਬਾਹਰਲੇ ਪ੍ਰਕਾਸ਼ ਜਿਹੜੇ ਇਹ ਤੁਹਾਡੇ ਆਤਮਾ ਨੂੰ ਪ੍ਰਕਾਸ਼ਿਤ ਨਹੀਂ ਕਰ ਸਕਦੇ। ਇਹਦਾ ਤਾਤਪੁਰ ਇਹ ਹੈ, ਇਹ ਬਾਹਰਲੇ ਪ੍ਰਕਾਸ਼ਕ ਜੇ ਪ੍ਰਕਾਸ਼ ਜਿਹੜੇ ਹੈ ਇਹ ਆਤਮਾ ਨੂੰ ਪ੍ਰਕਾਸ਼ਿਤ ਨਹੀਂ ਕਰ ਸਕਦੇ। ਕਿਉਂ? ਆਤਮਾ ਦੇ ਦੁਆਰਾ ਤੇ ਇਹ ਪ੍ਰਕਾਸ਼ਿਤ ਹੋ ਰਹੇ ਆ, ਇਹ ਪਰ ਪ੍ਰਕਾਸ਼ ਹੈ। ਆਤਮਾ ਕੈਸੇ ਹੈ? ਸਵੈਮ ਪ੍ਰਕਾਸ਼। ਇਸ ਵਾਸਤੇ ਸਵੈਮ ਪ੍ਰਕਾਸ਼ ਕਿਹਾ। ਫਿਰ ਏਕ, ਏਕ, ਇੱਕ ਕਿਹਾ, ਕਿਉਂ? ਦੂਜਾ ਹੈ ਹੀ ਕੋਈ ਨਹੀਂ, ਦੂਸਰਾ ਹੈ ਹੀ ਕੋਈ ਨਹੀਂ। ਔਰ ਪੂਰਨ, ਪੂਰਨ ਕਿਉਂ ਕਿਹਾ? ਆਦ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਵਰਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਨਾ, ਆਦ ਪੂਰਨ, ਆਦਿ ਵਿੱਚ ਉਹ ਬ੍ਰਹਮ ਕੈਸਾ ਹੈ ਪੂਰਨ, ਮੱਧ ਜਦੋਂ ਸ੍ਰਿਸ਼ਟੀ ਦੀ ਉਤਪਤੀ ਹੋਈ ਉਹਦੇ ਚੋਂ ਸ੍ਰਿਸ਼ਟੀ ਨਿਕਲੀ ਉਹ ਕੱਟ ਗਿਆ, ਨਾ ਪੂਰਨ ਹੈ। ਅੰਤ ਪੂਰਨ ਜਦੋਂ ਸਾਰੀ ਸ੍ਰਿਸ਼ਟੀ ਉਹਦੇ ਵਿੱਚ ਮਿਲ ਗਈ ਉਹ ਫਿਰ ਵੜ ਗਿਆ ਹੋਣਾ, ਕਹਿੰਦੇ ਨਹੀਂ ਫਿਰ ਵੀ ਪੂਰਨ। ਉਹ ਐਸੀ ਸ਼ਕਤੀ ਹੈ ਜੈਸੇ ਸਮੁੰਦਰ ਹੈ, ਸਾਰੀਆਂ ਨਦੀਆਂ ਸਮੁੰਦਰ ਦੇ ਵਿੱਚੋਂ ਨਿਕਲਦੀਆਂ ਹੈ, ਸਮੁੰਦਰ ਦੇ ਵਿੱਚ ਫਿਰ ਮਿਲ ਜਾਂਦੀਆਂ ਹੈ, ਉਹਦੇ 'ਚ ਨਾ ਘੱਟ ਹੁੰਦਾ ਕੁਛ ਜਲ, ਨਾ ਵੱਧ ਹੁੰਦਾ, ਸਭ ਕੁਛ ਬਰਾਬਰ ਹੀ ਰਹਿੰਦਾ ਹੈ। ਐਸੇ ਹੀ ਬ੍ਰਹਮ ਹੈ, ਬ੍ਰਹਮ ਵੀ ਐਸੇ ਹੀ ਹੈ। ਕੈਸੇ? ਤਾਂ ਉਹ ਕੈਸੇ ਹੋ ਗਿਆ ਪੂਰਨ, ਪੂਰਨ ਮਦਹਾ, ਪੂਰਨ ਮਿਦਮ, ਪੂਰਨਾਦ, ਪੂਰਨ ਵਿਸ਼ਿਸ਼ਤੇ, ਪੂਰਨਸਿਆਦ, ਪੂਰਨਮਾਦਾਇਆ, ਪੂਰਨਮੇਵ ਵਿਸ਼ਿਸ਼ਤੇ। ਜੋ ਬਾਕੀ ਰਿਹਾ ਉਹ ਵੀ ਪੂਰਨ ਹੈ, ਜਿਹੜੀ ਸ੍ਰਿਸ਼ਟੀ ਉਤਪੰਨ ਹੋਈ ਇਹ ਵੀ ਪੂਰਨ ਹੈ। ਪੂਰਨ ਤੋਂ ਕੀ ਉਤਪੰਨ ਹੋਏਗਾ? ਪੂਰਨ ਪਿਆ ਸਭ ਸੱਤ, ਆਪ ਸੱਤ ਹੈ, ਤੇ ਉਹਦੀ ਸ੍ਰਿਸ਼ਟੀ ਮਿੱਥਿਆ ਕੈਸੇ ਹੋ ਜਾਏਗੀ? ਆਪਾਂ ਇਹ ਮੇਰਾ ਦੁਸ਼ਮਣ ਹੈ, ਇਹ ਮੇਰਾ ਸ਼ਤਰੂ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਬੇਟਾ ਹੈ, ਇਹ ਮੇਰਾ ਬੇਟਾ ਨਹੀਂ ਹੈ, ਇਹ ਭਾਵਨਾ ਲੈ ਕਰਕੇ ਫਸ ਗਏ। ਇਹ ਸ੍ਰਿਸ਼ਟੀ ਆਪਣੀ ਜੀਵ ਦੀ ਹੈ, ਇਹ ਅਸੱਤ ਹੈ, ਉਹ ਸੱਤ ਨਹੀਂ, ਅਸੱਤ ਨਹੀਂ ਹੈ ਜਿਹੜੀ ਉਸਨੇ ਉਤਪੰਨ ਕੀਤੀ ਹੈ। ਜੇ ਉਹ ਅਸੱਤ ਹੋਵੇ ਤੇ ਫਿਰ ਆਹ ਗੁਰਬਾਣੀ ਫਿਰ ਮਿੱਥਿਆ ਹੋ ਜਾਏਗੀ। ਆਪ ਸੱਤ, ਕੀਆ ਸਭ ਸੱਤ, ਤਿਸ ਪ੍ਰਭ ਤੇ ਸਗਲੀ ਉਤਪਤ, ਉਹ ਪ੍ਰਭੂ ਤੋਂ ਹੀ ਸਗਲੀ ਸ੍ਰਿਸ਼ਟੀ ਉਤਪੰਨ ਹੋਈ ਹੈ, ਤੇ ਜੇ ਉਹਦੇ ਤੋਂ ਉਤਪੰਨ ਹੋਈ ਹੈ ਫਿਰ ਉਹ ਅਸੱਤ ਕੈਸੇ ਹੋ ਜਾਏਗੀ? ਇਸ ਵਾਸਤੇ ਜਾਂ ਤੇ ਇਹ ਭਾਵਨਾ ਕਰੋ ਕਿ ਸਭ ਕੁਛ ਦਿਖ ਰਿਹਾ ਹੈ ਜੋ ਸਰਵੱਤਰ ਵਿਆਪਕ ਬ੍ਰਹਮੀ ਹੈ, ਇਹ ਭਾਂਸੋ ਹੈ, ਇਹ ਲਾਭ, ਇਹ ਲਾਭ ਸੋ, ਇਹ ਬੁੱਧੀ ਹਟਾਓ। ਇਹ ਮਿੱਥਿਆ ਹੈ, ਇਹਨਾਂ ਦੇ ਅੰਦਰ ਜਿਹੜੀ ਸ਼ਕਤੀ ਹੈ ਉਹ ਮਿੱਥਿਆ ਨਹੀਂ ਹੈ। ਹਾਂ, ਉਹ ਇਹਦੇ ਵਿੱਚ ਵੀ ਓਨਾ ਹੀ ਆ, ਉਹਦੇ ਵਿੱਚ ਵੀ ਮੋਟਾ ਬੰਦਾ, ਉਹਦੇ ਵਿੱਚ ਵੀ ਗਰੀਬ ਹੈ, ਉਹਦੇ ਵਿੱਚ ਵੀ ਅਮੀਰ ਹੈ, ਛੋਟੀ ਜਾਤੀ ਹੈ, ਬੜੀ ਜਾਤੀ ਹੈ, ਪਸ਼ੂ ਹੈ, ਪਕਸ਼ੀ ਹੈ, ਕਿਸੇ 'ਚ ਘੱਟ ਨਹੀਂ, ਕਿਸੇ 'ਚ ਵੱਧ ਨਹੀਂ, ਉਹ ਸਮਾਨ ਰੂਪ 'ਚ ਬਰਾਬਰ ਹੈ।
ਨਿਰਵਿਕਾਰਤਾ, ਅਸੰਗਤਾ, ਨਿੱਤਤਾ, ਸਵੈਮ ਪ੍ਰਕਾਸ਼ਤਾ, ਏਕਤਾ,
ਪੂਰਨਤਾ, ਸ਼ਾਸਤਰੁਕਤਾ, ਜੋ ਸ਼ਾਸਤਰ ਕਹੀ ਗਈ ਹੈ ਇਹ ਸਭ ਕਹਿੰਦਾ ਇੰਨੀਆਂ ਨਹੀਂ ਬਾਕੀਆਂ ਜਿਹੜੀਆਂ ਲੈ ਲਈਆਂ ਬਾਕੀਆਂ ਵੀ ਲੈ ਲੈਣੀਆਂ ਕਿਹੜੀਆਂ ਜਿਹੜੀਆਂ ਸ਼ਾਸਤਰ ਵਿੱਚ ਦੱਸੀਆਂ ਕਿਹੜੀਆਂ ਅਜਨਮਾ ਜਨਮ ਤੇ ਰਹਿਤ ਖੱਟ ਵਿਕਾਰ ਅੱਛਾ ਤੁਸੀਂ ਖੱਟ ਵਿਕਾਰ ਲੈ ਲੋਗੇ ਨਾ ਖੱਟ ਵਿਕਾਰ ਕਹਿਤਾ ਨਾ ਉਹ ਬ੍ਰਹਮ ਕੈਸੇ ਹੈ ਨਿਰਵਿਕਾਰ ਕੈਸੇ ਹੈ ਉਹ ਖੱਟ ਵਿਕਾਰੋਂ ਸੇ ਰਹਿਤ ਖੱਟ ਮਨੇ ਛੇ ਛੇ ਵਿਕਾਰੋਂ ਸੇ ਰਹਿਤ ਹੈ ਤੇ ਛੇ ਵਿਕਾਰਾਂ ਵਾਲਾ ਕਿਹੜਾ ਹੋ ਗਿਆ ਸਰੀਰ ਤੇ ਇਹ ਤੋਂ ਰਹਿਤ ਛੇ ਵਿਕਾਰਾਂ ਤੋਂ ਰਹਿਤ ਮਤਲਬ ਸਰੀਰ ਤੋਂ ਰਹਿਤ ਸਰੀਰ ਤੋਂ ਪਰੇ ਜੋ ਸ਼ਾਸਤਰ ਮੇ ਕਹੀ ਗਈ ਹੈ ਵੇ ਸਭ ਬੁੱਧੋ ਅਵਿਵਾਦਤ ਜਟਿਤੀ ਰੋਹੰਤੀ ਬੁੱਧੀ ਮੇ ਨਿਰਵਿਰੋਧ ਰੂਪ ਸੇ ਅਤਿ ਸ਼ੀਘਰ ਅਰੂੜੂ ਹੋ ਜਾਂਦੀ ਹੈ ਬੁੱਧੀ ਦੇ ਵਿੱਚ ਇਹ ਜਿਹੜੀਆਂ ਕਿਹੜੀਆਂ
ਇਹ ਸਾਰੇ ਲੱਛਣ ਕਹਿੰਦਾ ਘੱਟ ਜਾਂਦੇ
ਘੱਟ ਜਾਣਗੇ ਬੁੱਧੀ ਦੇ ਵਿੱਚ ਅਰੂੜ ਬਣੇ ਉਹਦੇ ਵਿੱਚ ਠੀਕ ਪ੍ਰਕਾਰ ਤੇ ਬੈਠ ਜਾਣਗੇ ਨਿਰਵਿਰੋਧ ਕਿਸੇ ਦਾ ਵਿਰੋਧ ਨਾ ਹੋਣ ਕਰ ਕੋਈ ਵਿਰੋਧ ਨਹੀਂ ਕਰ ਸਕਦਾ ਉਹਦਾ ਨਿਰਵਿਰੋਧ ਜੈਸੇ ਕਿ ਆਪਾਂ ਸਰਪੰਚ ਚੁਣ ਲਿਆ ਨਿਰਵਿਰੋਧ ਚੁਣ ਲਿਆ ਵੋਟਾਂ ਨਹੀਂ ਪਈਆਂ ਦ੍ਰਿੜ ਹੋ ਜਾਣਗੇ ਪੱਕੇ ਹੋ ਜਾਣਗੇ ਨਿਰਵਿਰੋਧ ਮੈਨੇ ਇਹ ਸਰਪੰਚ ਬਣਾ ਲਿਆ ਆਪਾਂ ਸਰਬਸੰਮਤੀ ਦੇ ਨਾਲ ਜਿਹਨੂੰ ਕਹਿ ਦਿੰਦੇ ਹਾਂ ਉਹ ਕੋਈ ਉਹਦਾ ਵਿਰੋਧੀ ਨਹੀਂ ਖੜਾ ਹੋਇਆ ਨਿਰਵਿਕਲਪ ਸਮਾਧੀ ਸੇ ਅਪਰੋਕਸ਼ ਗਿਆਨ ਉਤਪੰਨ ਹੋਤਾ ਹੈ ਇਸ ਵਿਸ਼ੇ ਮੇ ਆਤਮ ਬਿੰਦੂ ਆਦਿ ਸੁਰਤੀ ਵਾਕੇ ਹੀ ਪ੍ਰਮਾਣ ਹੈ ਇਸ ਵਾਰਤਾ ਕੋ ਕਹਿਤੇ ਹੈ ਆਤਮ ਬਿੰਦੂ ਇੱਕ ਉਪਨਿਸ਼ਦ ਹੈ ਉਹਦਾ ਨਾਮ ਹੈ ਆਤਮ ਬਿੰਦੂ ਅੰਮ੍ਰਿਤ ਬਿੰਦੂ ਤੁਹਾਡੇ ਵਿੱਚ ਨਹੀਂ ਖਾ ਰਿਹਾ ਸੀ ਅੰਮ੍ਰਿਤ ਬਿੰਦੂ ਅੰਮ੍ਰਿਤ ਬਿੰਦੂ ਪੈਰ ਚ ਰੀ ਹੈ ਅੰਮ੍ਰਿਤ ਬਿੰਦੂ ਸੁਰਤੀ ਵਾਕੇ ਹੀ ਪ੍ਰਮਾਣ ਹੈ ਸੁਰਤੀ ਵਾਕੇ ਮੈਂ ਵੇਦ ਵਾਕੇ ਵੇਦ ਦੇਖੋ ਜਿੱਦਾਂ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ ਸਲੋਕ ਹੈ ਏਦਾਂ ਵੇਦ ਦੇ ਵਿੱਚ ਕੀ ਹੈ ਸੁਰਤੀਆਂ ਜਾਂ ਮੰਤਰ ਕਹਿ ਲਓ ਜਾਂ ਮੰਤਰ ਕਹਿ ਸਕਦੇ ਜਾਂ ਸੁਰਤੀ ਕਹਿ ਸਕਦੇ ਯੋਗਾ ਅਭਿਆਸ ਤਦੇਵ ਤਰਥੋ ਅੰਮ੍ਰਿਤ ਬਿੰਦਾਦੀਸ਼ੁ ਸੁਰਤ ਏਵਮ ਚ ਦ੍ਰਿਸ਼ਟਾਦਾਰਪੀ ਹੇਤਤਵਾਦਨਯੋ ਵਰਮ ਤਦਰਥ ਏ ਤਦਰਥ ਤੂ ਇਸ ਪ੍ਰਯੋਜਨ ਕੇ ਲੀਏ ਨਿਰਵਿਕਲਪ ਸਮਾਧੀ ਦੁਆਰਾ ਅਪਰੋਕਸ਼ ਆਤਮ ਗਿਆਨ ਕੀ ਪ੍ਰਾਪਤੀ ਰੂਪ ਪ੍ਰਯੋਜਨ ਕੇ ਲੀਏ ਹੀ ਯੋਗਾਭਿਆਸ ਯੋਗ ਕਾ ਅਰਥਾਤ ਸਮਾਧੀ ਕਾ ਅਭਿਆਸ ਅੰਮ੍ਰਿਤਵ ਬਿੰਦੁਆਦਿਸ਼ੁ ਅੰਮ੍ਰਿਤ ਬਿੰਦੂ ਆਦਿ ਉਪਨਿਸ਼ਦ ਮੇ ਸੁਰਤਾ ਸੁਣਾ ਗਿਆ ਅਰਥਾਤ ਕਹਾ ਗਿਆ ਅਸ਼ਟਾਂਗ ਯੋਗ ਦੱਸਿਆ ਆਇਆ ਨਾ ਥੋੜਾ ਜਿਹਾ ਵਿਚਾਰ ਸਾਗਰ ਚ ਅਸ਼ਟਾਂਗ ਯੋਗ ਮੈਨੇ ਅੱਠ ਅੰਗ ਸਮਾਧੀ ਦੇ ਅਸ਼ਟਾਂਗ ਮੈਨੇ ਅੱਠ ਅੰਗ ਹੋਣ ਜਿਹਦੇ ਉਹਨੂੰ ਕਹਿੰਦੇ ਅਸ਼ਟਾਂਗ ਯੋਗ ਮੈਨੇ ਜੁੜਨਾ ਕਿਹਦੇ ਨਾਲ ਆਪਣੇ ਸਰੂਪ ਨਾਲ ਉਹ ਅੱਠ ਅੰਗ ਵਾਲੀ ਸਮਾਧੀ ਕਿੱਥੇ ਯੋਗ ਸ਼ਾਸਤਰ ਵਿੱਚ ਅੱਠ ਅੰਗ ਕਿਹੜੇ ਕਿਹੜੇ ਸੀ ਅੱਠ ਅੰਗ ਸੀ ਨਾ ਜਮ ਨਿਯਮ ਨਹੀਂ ਹੈ ਜਮ ਨਿਯਮ ਆਸਣ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ ਇਹ ਅਸ਼ਟਾਂਗ ਅੱਠ ਅੰਗ ਇਹ ਅੱਠ ਅੰਗ ਸਮਾਧੀ ਦੇ ਹੋ ਗਏ ਕਿਹਦੇ ਵਿੱਚ ਹੈ ਅੰਮ੍ਰਿਤ ਬਿੰਦੂ ਆਦਿ ਉਪਨਿਸ਼ਦ ਮੇ ਸੁਰਤਾ ਸੁਣਾ ਗਿਆ ਹੈ ਅਰਥਾਤ ਕਹਾ ਗਿਆ ਹੈ ਏਵਮ ਚ ਇਸ ਪ੍ਰਕਾਰ ਨਿਰਗੁਣ ਉਪਾਸਨਾ ਅਪਰੋਕਸ਼ ਗਿਆਨ ਕੇ ਅਤਿਅੰਤ ਸਮੀਪ ਹੋ ਸਕਦੀ ਹੈ ਦੇਖ ਲਓ ਨਿਰਗੁਣ ਉਪਾਸਨਾ ਜਿਹੜੀ ਹੈ ਇਹ ਕਿਹਦੇ ਨਜ਼ਦੀਕ ਹੈ ਅਪਰੋਕਸ਼ ਗਿਆਨ ਕੇ ਅਪਰੋਕਸ਼ ਗਿਆਨ ਕੇ ਬਿਲਕੁਲ ਨਜ਼ਦੀਕ ਹੈ ਬਈ ਹੁਣ ਦੇਖੋ ਨਾ ਆਹ ਵਸਤੂ ਮੇਰੇ ਪਾਸ ਪਈ ਹੈ ਇਹਨੂੰ ਤਾਂ ਮੈਂ ਜਦੋਂ ਮਰਜ਼ੀ ਫੜ ਸਕਦਾ ਉਹ ਜਿਹੜੀ ਦੂਰ ਹੈ ਟਾਈਮ ਲੱਗੂਗਾ ਉਹਦੇ ਵਾਸਤੇ ਹੋਰ ਸਾਧਨ ਚਾਹੀਦੇ ਆ ਜ਼ਿਆਦਾ ਦੂਰ ਹੋਊਗੀ ਤੇ ਉਹਦੇ ਵਾਸਤੇ ਦੂਰ ਜਾਣ ਵਾਸਤੇ ਜ਼ਿਆਦਾ ਸਾਧਨ ਚਾਹੀਦੇ ਆ ਇਸ ਵਾਸਤੇ ਜਿਹੜੀ ਵਸਤੂ ਪਾਸ ਹੈ ਉਹਨੂੰ ਤਾਂ ਐਸੇ ਫੜ ਲਾਂਗੇ ਇਹ ਜਿਹੜਾ ਨਿਰਵਿਕ ਹੈ ਵਾ ਕਿਹੜਾ ਨਿਰਗੁਣ ਉਪਾਸਨਾ ਇਹ ਬਿਲਕੁਲ ਕਿਹਦੇ ਨਜ਼ਦੀਕ ਹੈ ਅਪਰੋਕਸ਼ ਗਿਆਨ ਕੇ ਅਪਰੋਕਸ਼ ਗਿਆਨ ਕੇ ਬਿਲਕੁਲ ਨਜ਼ਦੀਕ ਹੈ ਇਸ ਵਾਸਤੇ ਇਹਦਾ ਅਭਿਆਸ ਕਰੋ निर्गुण उपासना अप्रोक्ष ज्ञान के अत्यंत समीप हो सकती है ऐसा मान लेने पर दृष्टवा द्वारा भी निर्विकल समाधि की प्राप्ति द्वारा तथा अदृष्ट द्वारा भी हेतत्वात् ज्ञान का साधन होने से अन्य अन्यतः वरम सगुण उपासना आदि अन्य साधनों से निर्गुण उपासना वरम में श्रेष्ठ है। पूर्वोक्त प्रकार से निर्गुण उपासना अप्रोक्ष ज्ञान का साधन है जय सिद्ध होने पर सिद्ध करता हूं ना उस उपासना का परित्याग करके अन्य साधन में प्रवृत्त मनुष्य का वृथा श्रम होता है इस वार्ता को अगले श्लोक में कहते हैं। लच्छी को रिड़कंडिया हो मक्खनों चो कट लिया हो दही रिड़के दुध मल लिया लस्सी को रिड़कंडिया हो तो उन्हों की कहूंगा कोई यही काम है ना क्यों व्यर्थ हमें परिश्रम कर थकन दिया लाभ तो कुछ होना नहीं कहते निर्गुण उपासना छड़ करके बाकी सारे साधन इदा दीजिए किदा दे पानी च बधाड़ी पाने वाली गल कहते ब्रह्म ब्रह्म की प्राप्ति ब्रह्म की प्राप्ति भगवान मिल जाए भगवान भगवान मिलने का साधन ही नहीं पता तो मिल किदा जाऊगा जो भगवान केड़े साधन ना मेरे यही नहीं पता तो मिल कि जाओ फिर रस्ता ही नहीं पता सूरज इधर आ मूह ऐन करके तुर पे आप सूरज में फड़ना कि फल पकड़ पहुंच जाओगे फिर भगवान प्राप्त करना पहला ये तो देखो भी जो रस्ता आप चल रहे हैं वो उथे पहुंचा दू सू बस हां पहला मार्ग तो सही हो गए ताई तो मंजिल ते पहुंचोगे आपा हरिद्वार जाना मुंह ऐन करके चल पे ते किदा पहुंचोगे को ना ना ये भी गड्डी उदना वधिया है तेज चलती है ओ जाओ किधर नु आपा ही समझो ना ये गड्डी उदना वधिया है आ जेड़ा मेरे पास मंत्र है ना वधिया है ये मंत्र सिद्ध किनू कर रहा है ये गड्डी जा किस बन रही है ये तो देखे नहीं बैठ गए तो उन्हें तो हरिद्वार हरिद्वार की बजाय पचाऊ दी राजस्थान फिर इसलिए हम ये दसन गया उपेक्षा तीर्थ यात्रा जापा पूर्वोक्त प्रकार से निर्गुण उपासना अप्रोक्ष ज्ञान का साधन है जय सिद्ध होने पर उस उपासना का परित्याग करके अन्य साधनों में प्रवृत्त मनुष्य का वृथा शर्म होता है इस वार्ता को अगले श्लोक में कहते हैं। उपेक्षा तीर्थ यात्रा जापादिर जापादी नेव कुर्वा कुर्वताम पिंडम मुत्सृज्य देखो पिंडम समुत्सृज्य कर्म ले दी थी न्याय आप तेत कर्म ले दी न्याय ये धातु केड़ा है लेह धातु है अस्वादन अर्थ में देखो कोई बंदा बड़ा सुंदर पदार्थ खा रहा हो ना देखा होगा बड़ा स्वाद फिर उंगला भी चटदा अंदर इतनी टेस्टी बनी लोग उंगला चटते रह गए उंगला चट के की कर रहे थी स्वाद ले रहे थी ये धातु केड़े अर्थ में ली अस्वाद ने हाँ इति हाँ इति इधर आ जाएगा शेद करा के लिह दाते केड़िया लेह लिह धातु अस्वादन अर्थ में है भोजन चार प्रकार का होंगे बक्ष अबक्ष चुस और लेह चुस मैंने चूसन वाले पीने वाले जैसे अंब चूसते हैं दुध पीने ये और लिह चटन वाले चटनी वाली बक्ष जेड़ा आप भोजन भोजन अबक्ष दूसरा माल खाने वाले गले ਇਹ ਚਾਰ ਪ੍ਰਕਾਰ ਦਾ ਭੋਜਨ ਹੁੰਦਾ। ਇਸ ਵਾਸਤੇ ਇਹ ਜਿਹੜਾ ਲਿਖ ਦਾਤੂ ਹੈ ਚਾਟਣੇ ਅਰਥ ਨੇ, ਆਸਵਾਦਨ ਅਰਥ ਨੇ। ਤੋ ਤਤ ਉਪੇਕਸ਼ਾ, ਐਸੇ ਨਿਰਗੁਣ ਉਪਾਸਨਾ ਕਾ ਪਰਿਤਿਆਗ ਕਰਕੇ, ਐਸੀ ਜਿਹੜੀ ਨਿਰਗੁਣ ਉਪਾਸਨਾ ਹੈ ਉਹਨੂੰ ਛੱਡ ਕਰਕੇ, ਤਿਆਗ ਕਰਕੇ ਤੇ ਕੀ ਕਰ ਰਿਹਾ ਹੈ? ਤੀਰਥ ਯਾਤਰਾ ਜਪਾਧੀਨ ਏਵ, ਤੀਰਥ ਯਾਤਰਾ ਮੰਤਰ ਜਪ ਪੂਜਾ ਪਾਠ ਆਦਿ ਆਵੰਤਰ ਸਾਧਨੋ ਕੋ ਹੀ ਕੁਰਵਤਾਮ, ਕਰਨੇ ਵਾਲੇ ਕੇ ਲੀਏ ਪਿੰਡਮ ਮੁਤਰਿਜਿਆ ਕਰਮ ਲੇਡੀ। ਕੀ ਕਹਿ ਰਹੇ ਹੈ? ਲੱਡੂ ਨੂੰ ਛੱਡ ਕਰਕੇ ਤੇ ਲੱਡੂ ਨੂੰ, ਲੱਡੂ ਪਕੜਿਆ ਸੀ ਤੇ ਲੱਡੂ ਤੇ ਸੁੱਟ ਦਿੱਤਾ ਤੇ ਉਹ ਮਿੱਠਾ ਲੱਗਾ ਹੱਥ ਨੂੰ, ਉਹ ਚੱਟੀ ਜਾ ਰਿਹਾ। ਇੰਨਾ ਦੀ ਸਵਾਦ ਉਹਦੇ ਵਿੱਚ ਹੈ ਜੇ, ਬਾਕੀਆਂ ਕੰਮਾਂ 'ਚ ਲੱਡੂ ਤੇ ਸੁੱਟ ਦਿੱਤਾ ਤੇ ਹੱਥ ਨੂੰ ਚੱਟੀ ਜਾ ਰਿਹਾ। ਹੁਣ ਕਿਹੜੇ ਜਿਹੜੇ ਤੀਰਥ ਯਾਤਰਾ ਕਰਦੇ ਆ, ਜਿਹੜੇ ਮੰਤਰ ਜਾਪ ਹੈ, ਬਾਕੀ ਸਾਧਨ ਪੂਜਾ ਪਾਠ ਵਾਲੇ, ਉਹ ਬਸ ਇਹ ਕਰ ਰਹੇ ਜੇ, ਨਿਰਗੁਣ ਦੀ ਉਪਾਸਨਾ ਨੂੰ ਛੱਡ ਦਿੱਤੀ। ਹਾਂ, ਉਹ ਚੱਟੀ ਜਾ ਰਹੇ, ਲੱਡੂ ਛੱਡਦਾ ਸੁੱਟਦਾ। ਹਾਂ, ਉਹੀ ਗੱਲ ਹੋ ਗਈ। ਦੇਖ ਲਓ ਤੁਸੀਂ ਹੁਣ, ਸ਼ਾਸਤਰ ਜਿਹੜਾ ਕਿਸੇ ਦਾ ਲਿਹਾਜ਼ ਨਹੀਂ ਕਰਦਾ ਨਾ, ਉਹ ਉਹਨੂੰ ਵੀ ਲਿਹਾਜ਼ ਕਰਨ ਦੀ ਲੋੜ ਆ? ਬੰਦਾ ਲਿਹਾਜ਼ ਕਰੂਗਾ? ਇਹਨੂੰ ਮੈਂ ਇਹ ਗੱਲ ਕਹੀ ਤੇ ਨਾਰਾਜ਼ ਨਾ ਕਿਤੇ ਹੋ ਜਾਏ, ਇਸ ਵਾਸਤੇ ਮੈਂ ਕਹਿ ਨਹੀਂ ਰਹੀ, ਮੈਨੂੰ ਲੱਗੀ ਤੇ ਬੁਰੀ ਆ, ਹੈ ਨਾ। ਸ਼ਾਸਤਰ ਨਹੀਂ ਲਿਹਾਜ਼ ਕਰਦਾ ਕਿਸੇ ਦਾ, ਉਹਨੇ ਕੀ ਲੈਣਾ ਕਿਸੇ ਦਾ? ਜੇ ਸ਼ਾਸਤਰ ਲਿਹਾਜ਼ ਕਰਨ ਵਾਲਾ ਹੋਇਆ ਤਾਂ ਫਿਰ ਉਹਨੂੰ ਸ਼ਾਸਤਰ ਵੀ ਨਹੀਂ ਕਹਿਣਗੇ, ਸ਼ਾਸਤਰ ਵੀ ਨਹੀਂ ਸੋਊਗਾ। ਕਦੀ ਕਦੀ ਆਪਾਂ ਸਿੱਧਾ ਕਹਿ ਦਿੰਦੇ ਹਾਂ, ਗੁਰਬਾਣੀ ਤੇ ਸਿੱਧੀਆਂ ਮੂੰਹ ਦੇ ਚਪੇੜਾ ਮਾਰਦੀ ਆ ਕਹਿ ਦਿੰਦੇ ਹਾਂ ਨਾ, ਇਹਦਾ ਅਰਥ ਕੀ ਹੋਇਆ? ਉਹ ਲਿਹਾਜ਼ ਨਹੀਂ ਕਰਦੀ, ਤੂੰ ਲਿਹਾਜ਼ ਕਰੂਗੀ? ਗੁਰਬਾਣੀ ਕਹਿ ਦੀ ਫਿਰ ਜੇ ਲਿਹਾਜ਼ ਕਰਤਾ ਉਹਨੂੰ ਕੀ ਮਤਲਬ ਤੁਹਾਡੇ? ਸਾਨੂੰ ਮਤਲਬ ਹੈ ਗੁਰਬਾਣੀ ਨਾਲ। ਇਸ ਵਾਸਤੇ ਸ਼ਾਸਤਰ ਕਿਸੇ ਦਾ ਲਿਹਾਜ਼ ਨਹੀਂ ਕਰਦੇ। ਪਿੰਡ ਲੱਡੂ ਕੋ ਫੇਂਕ ਕਰ ਹਾਥ ਕੇ, ਤਲਵੇ ਕੋ ਚਾਟਤਾ ਹੈ, ਲੱਡੂ ਤੇ ਛੱਡਤਾ ਅਥੇਰੀ ਚੱਟ ਰਿਹਾ। ਇਤੀ ਨਿਆਏ, ਇਸ ਲੌਕਿਕ ਨਿਆਏ ਅਰਥਾਤ ਦ੍ਰਿਸ਼ਟਾਂਤ ਆਪਤੇਤ ਪ੍ਰਾਪਤ ਹੋਗਾ, ਅਰਥਾਤ ਉਪਾਸਨਾ ਕੋ ਛੋਟ ਕਰ, ਅੰਨੇ ਸਾਧਨੋ ਮੇਂ ਸ਼ਰਮ ਕਰਨਾ ਵਿਅਰਥ ਹੈ। ਕਹਿੰਦਾ ਉਪਾਸਨਾ ਤੇ ਜਿਹੜਾ ਜ਼ਰੂਰੀ ਕੰਮ ਸੀ ਉਹ ਤੇ ਛੱਡ ਦਿੱਤਾ, ਤੇ ਹੁਣ ਮੰਨੋ ਆਪਾਂ ਪ੍ਰਸ਼ਾਦਾ ਬਣਾਉਣਾ, ਠੀਕ ਹੈ, ਤੇ ਕੀ ਕਰ ਰਹੇ ਹਾਂ? ਬਾਲਣ ਵੀ ਲੈਣ ਦਾ, ਲੱਕੜੀ ਵੀ ਲੈਣ ਦੀ, ਚੁੱਲ੍ਹੇ ਦੇ ਪਾਸ ਰੱਖਤਾ, ਥੋੜ੍ਹਾ ਮਤੀ ਤੇਲ ਜਲਦੀ ਅੱਗ ਜਲੇ, ਆਟਾ ਵੀ ਲਿਆਏ, ਦਾਲ ਵੀ ਲਿਆਏ, ਸਭ ਕੁਛ ਇਕੱਠਾ ਕਰ ਲਿਆ, ਰੋਟੀ ਨਹੀਂ ਬਣਾਈ, ਤੇ ਸਾਰਿਆਂ ਨਾਲ ਕਿਹੜੇ ਮੁੱਲ ਹੋਇਆ? ਜਿਹੜੇ ਵਾਸਤੇ ਕੰਮ ਕਰਨ ਡਿਆ ਉਹ ਤਾਂ ਕੀਤਾ ਹੀ ਨਾ, ਤੇ ਸਾਧ ਨਹੀਂ ਇਕੱਠੇ ਕਰਦੇ ਰਹਿ ਗਏ। ਇਹੀ ਹਾਲਤ, ਜਪ ਕਰਦੇ ਰਹਿ ਗਏ, ਤੀਰਥ ਯਾਤਰਾ ਕਰਦੇ ਰਹਿ ਗਏ, ਪੂਜਾ ਕਰਦੇ ਰਹਿ ਗਏ, ਪਾਠ ਕਰਦੇ ਰਹਿ ਗਏ, ਜਿਹੜਾ ਕੰਮ ਵਾਸਤੇ ਇਹ ਕਰ ਰਹੇ ਉਹਨੇ ਕੀਤਾ ਹੀ ਨਾ, ਉਹ ਤੇ ਗੱਲ ਹੀ ਨਾ ਬਣੀ। ਤੇ ਫਿਰ ਕੀ ਕਹਿ ਰਿਹਾ? ਕਹਿੰਦੇ ਉਹ ਵਿਅਰਥ ਹੈ, ਛੋੜ ਕਰ ਅੰਨੇ ਸਾਧਨੋ ਮੇ ਸ਼ਰਮ ਕਰਨਾ, ਸ਼ਰਮ ਬਣੇ ਮਿਹਨਤ ਕਰਨੀ, ਉਹ ਕੀ ਹੈ? ਕਹਿੰਦੇ ਵਿਅਰਥ ਹੈ। ਆਤਮ ਤੱਤਵ ਕਾ ਵਿਚਾਰ, ਆਤਮ ਤੱਤਵ ਕਾ ਵਿਚਾਰ ਕੋ ਛੋੜ ਕਰ, ਨਿਰਗੁਣ ਉਪਾਸਨਾ ਕਰਨੇ ਵਾਲੇ ਕੇ ਲੀਏ ਵੀ ਪੂਰਵ ਸ਼ਲੋਕ ਮੇ ਉਕਤ ਜਹ ਨਿਆਏ ਸਮਾਨ ਹੀ ਪ੍ਰਾਪਤ ਹੋਗਾ, ਐਸੀ ਸ਼ੰਕਾ ਹੋਣੇ ਪਰ ਉਸਕਾ ਅੰਗੀਕਾਰ ਕਰਤੇ ਹੈ। ਕੀ ਕਹਿ ਰਹੇ ਹੈ? ਉਹਨੇ ਸ਼ੰਕਾ ਕਰਤੀ, ਤੁਸੀਂ ਕਹਿ ਰਹੇ ਨਿਰਗੁਣ ਉਪਾਸਨਾ, ਤੇ ਆਪ ਮੈਂ ਕਹਿ ਰਿਹਾ ਵੀ ਨਿਰਗੁਣ ਉਪਾਸਨਾ ਤੇ ਉਹ ਕਰੇਗਾ ਨਾ ਜਿਹੜਾ ਆਤਮ ਚਿੰਤਨ ਨਹੀਂ ਕਰ ਸਕਦਾ, ਵਿਚਾਰ ਨਹੀਂ ਕਰ ਸਕਦਾ, ਤੇ ਜਿਹੜਾ ਵਿਚਾਰ ਨਹੀਂ ਕਰ ਸਕਦਾ ਉਹੀ ਨਿਰਗੁਣ ਉਪਾਸਨਾ ਕਰੇ, ਤੇ ਉਹ ਵੀ ਤੇ ਉਹਦੇ ਵਾਸਤੇ ਵੀ ਤੇ ਨਿਆਏ ਹੋ ਗਿਆ ਵੀ ਲੱਡੂ ਨੂੰ ਛੱਡ ਕਰਕੇ ਤੋ ਹੱਥ ਚੱਟ ਰਿਹਾ। ਕਹਿੰਦੇ ਹਾਂ ਇਹ ਤਾਂ ਗੱਲ ਤੇਰੀ ਠੀਕ ਹੈ, ਪਰ ਉਹ ਕਦੋਂ ਕਰ ਰਿਹਾ? ਆਪਾਂ ਕਿਉਂ ਕਹਿ ਰਹੇ? ਹੁਣ ਇਹ ਦੱਸਣ ਲੱਗੇ ਅੱਗੇ, ਉਪਾਸਕਾ ਨਾਮ ਪੇਵਮ ਵਿਚਾਰ ਤਿਆਗੋ ਜਦੀ ਬਾਡਮ ਤਸਮਾਦ ਵਿਚਾਰਸਿਆ ਅਸੰਭਵੇ ਯੋਗ ਈਰੀ ਕਹ। ਆਂਦੇ ਇਹ ਉਹਦੇ ਵਾਸਤੇ ਦੱਸਿਆ ਜਿਹੜਾ निर्गुण भगवान ब्रह्म जेड़ा है आत्म विचार जेड़ा जेड़ा करने दे विच असमर्थ है जेड़ा कर नहीं सकता जेड़ा मन आत्म विचार विच नहीं लग रहा आत्म विचार फुर नहीं रही उदे वास्ते है ये निर्गुण उपासना है तो आत्म विचार सर्वश्रेष्ठ पर आप दस रहे हैं कि जेड़ा आत्म विचार करने दे विच असमर्थ है विचार चलता नहीं वो निर्गुण उपासना कर ले अपना विधान नहीं कर रहे थे यही करनी चाहिए थी विचार त्यागता आत्म तत्व का विचार परित्याग करने से उपासना नाम अपि निर्गुण उपासना करने वाले के लिए भी एवं पूर्वोक्त न्याय प्राप्त होगा यदि अगर ऐसा कहते हो तो बाडम अंधे बढ़िया है तुम ठीक कहते हो बाडम मैंने बढ़िया है ठीक है तेरी गल ठीक है हमको भी अंगीकार है अंधे असि नहीं ये गल मानते हैं जेड़ा निर्गुण उपासना कर रहा है वो आत्म विचार नु छड़ के कर रहा है वो भी ऐसे ही कर रहा है लड्डू नु छड़ के हाथ चट रहा है पर की है तस्माद क्यों जिस कारण से उक्त न्याय प्राप्त होता है तिस कारण से ही विचारस्य संभवे आत्म तत्व विचार संभव ना होने पर जोगा ईरिता उपासना करने के लिए कही गई है अंदर विचार नहीं कर सकते जिहड़े विचार करने दे विच असमर्थ है वो निर्गुण उन्होंने दस्या निर्गुण उपासना जिहड़ा विचार करने दे समर्थ है उधर नूं जुट गए वो आत्म चिंतन करे कहते भी निर्गुण की उपासना आत्म चिंतन ही है यही तो वही चीज होगी कि आत्म चिंतन कैसे करोगे मैं शुद्ध ब्रह्म हूं यही होया मैं आदि अंत से रहित हूं मैं अजन्मा हूं जन्म से रहित हूं मरण से रहित हूं मेरा आदि नहीं है अंत नहीं है मध्य कैसे हो जाएगा जी वस्तु का आदि नहीं है अंत नहीं है मध्य कितना हो गया भी आदि इथो लैके आ अंत इथो लैके इथो तक तो फिर कहा गया सेंटर तो जो आदि नहीं है मध्य नहीं तो सेंटर कि जो मेरा आदि नहीं है अंत नहीं है तो मध्य कि हो जाएगा तो मध्य में कि आ गई सृष्टि तो सृष्टि कितों आ गई फिर आदि मैंने उत्पत्ति आदि मैंने उत्पत्ति ते अंत मैंने परले ते मध्य मैंने सृष्टि ते फिर एक कितों आ गया आप ये भी आत्म चिंतन है ना ये हो गया असली आत्म चिंतन ते निर्गुण की उपासना वैसे उदे गुण चिंतन करने वो भी तो एक चीज होगी और थोड़ा फर्क है मैं ब्रह्म हूं मैं ब्रह्म न कह के मैं किस तरह ब्रह्म नहीं ब्रह्म हूं ये विचार है मैं शरीर नु लैके कह रहा शरीर ब्रह्म है तो जे शरीर नहीं तो फिर मैं वो ब्रह्म कैसे हूं मैं शरीर नहीं हूं कैसे नहीं शरीर हूं हाँ शरीर नु लैके ब्रह्म क्या गया है ये विचार शरीर नु लैके तो नहीं क्या गया क्यों ये तो जन्म मरण वाला है परिवर्तन भी हो रहा है तो मेरे से तो परिवर्तन नहीं है तो फिर मैं ये कैसे हो गया
ये विचार
है तो उसके गुणा का चिंतन करना उपासना हो
वो उपासना
अब हम कह रहे हैं उन्होंने किन्हां नूं दस्या देखो विचार हो गया है विचार संभव ना होने में हेतु बताते हैं यही है ना अंदर विचार शुरू क्यों नहीं होंगे वो तुम हम कारण दस दे आत्म तत्व का विचार क्यों नहीं उत्पन्न होता होंगे अंदर उसका कारण दस ले बहु व्याकुल चित्ता नाम विचार तत्व धीर नहीं जोगो मुख्य तथा तेषाम धीर दर्पस्तेना नश्यति बहु व्याकुल चित्ता नाम जिहदा चित्त बहुत चंचल है हाँ चंचल बुद्धि वाला कितना विचार कर लूगा है ना बहु व्याकुल चित्ता नाम विचारता अधिक व्याकुल चित्त वाले को विचार से तत्व ही ना ही आत्म तत्व साक्षात्कार नहीं प्राप्त हो सकता तथा इसलिए तत्व ज्ञान के योग जनक विचार संभव ना होने से तत्व विचार दे योग जेड़ा विचार है वो नहीं संभव हो सकता तेषां व्याकुल चित्त वाले के लिए जो कहा मुख्य उपासना प्रधान साधन है, ये प्रधान साधन है। हाँ, तेना क्योंकि उस योग रूप उपासना से धी दर्पदा नश्यति, बुद्धि की दर्प में अर्थात वक्षेप नष्ट हो जाता है। ये जरा चिंतन है, इतना की हो जाएगा उपासना के नाल बुद्धि का जी चंचलता है ना नष्ट हो
जाएगी,
तो बस अंतर ज्ञान हो जाएगा। क्यों, वो तो बिल्कुल पास है, बिल्कुल पास बैठा, होर तो साधन करने की जरूरत ही नहीं, जा करके भगवान नु मिलना बैकुंठ में क्या, उठे पहला बैकुंठ का साधन केड़ा है, हेलीकॉप्टर लाओगे कि की लाओगे। तो ये बिल्कुल पास है, संगत हरे प्रभु बसे बन बन कहे फिराए, प्रभु तेरे अंदर, तेरे अंदर बैठा है, बन बन क्यों फिर रहे, तो जे अंदर बैठा है तो फिर कितने जाने की जरूरत है, तो जे बैकुंठ में है तो फिर तो बहुत मुश्किल है भाई। बाहर क्या ढूंढे, इस प्रकार बहु व्याकुल चित्त वाले मनुष्य के लिए निर्गुण उपासना मुख्य साधन है, यह कहा गया। अब जिसका चित्त व्याकुल नहीं है उसके लिए विचार ही मुख्य साधन है। उन्हें शंका की थी ना कि जरा तुम कह रहे हो निर्गुण की उपासना, तो आत्म विचार नु छड़ करके निर्गुण की उपासना कर रहा है, वो भी तो व्यर्थ होगी, वो भी लड्डू छड़ के हाथ चट रहा, अंदर गल तो ठीक है, पर निर्गुण उपासना ओदे वास्ते दस रहे हैं जिहड़ा आत्म विचार करने दे विच समर्थ नहीं है। ये नहीं कि आप निजमी बना दिता, जिहड़ा आत्म विचार करने दे विच समर्थ है वो ना करे, निर्गुण उपासना ना करे, पता नहीं आगे वाला होना नहीं होना।
ठीक है जी, पूरा होगा।